ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਸ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਣੋ ਸੋ ਪੌਰਖ ਖਾਲਸੇ ਜਿਮ ਥੋੜਨ ਬਹੁਤੇ ਜੀਤ ਹਮਰੇ ਦਾਦੇ ਥੋਕੀਓ ਮਰਨ ਧਰਮ ਧਰ ਚੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਸੰਧਿਆ ਦੇ ਦੀਵਾਨਾਂ ਵਿੱਚ ਹਰੀ ਜਸ ਸਰਵਣ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਹੈ ਅੱਜ। ਅੱਜ ਵਾਲੇ ਦਿਨ ਸੰਨ 1708 ਈਸਵੀ 1765 ਬਿਕਰਮੀ ਨੂੰ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਪਾਵਨ ਪਵਿੱਤਰ ਧਰਤੀ ਤੇ ਕਲਗੀਧਰ ਪਿਤਾ ਜੀ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਨੂੰ ਹੁਕਮ ਕੀਤਾ ਭਾਈ ਦਇਆ ਸਿੰਘ ਗ੍ਰੰਥ ਸਾਹਿਬ ਲੈ ਆਓ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸਮੂਹ ਖਾਲਸਾ ਪੰਥ ਉੱਥੇ ਹਾਜ਼ਰ ਸੀ ਔਰ ਬੇਅੰਤ ਸੰਗਤਾਂ ਹਿੰਦੂ ਮੁਸਲਮਾਨ ਮਰੱਟੇ ਲੋਕ ਸ਼ਰਧਾਵਾਨ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ। ਸਾਰੀ ਸੰਗਤ ਦੇ ਵਿੱਚ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਨਾਰੀਅਲ ਤੇ 5 ਪੈਸੇ ਦਾ ਮਤਲਬ ਹੈ ਕਿਉਂਕਿ ਸਾਰੇ ਫਲਾਂ ਵਿੱਚੋਂ ਸ਼੍ਰੋਮਣੀ ਫਲ ਨਾਰੀਅਲ ਹੈ ਜਿਸ ਨੂੰ ਅਸੀਂ ਰਿਸਪੈਕਟ ਦਿੰਦੇ ਹਾਂ ਸਤਿਕਾਰ ਦਿੰਦੇ ਹਾਂ ਉਹਨੂੰ ਸਭ ਤੋਂ ਵਧੀਆ ਫਲ ਭੇਟਾ ਕੀਤਾ ਜਾਂਦਾ। ਮਹਾਰਾਜ ਗੁਰੂ ਨਾਨਕ ਸਾਹਿਬ ਨੇ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਸੀ ਗੁਰੂ ਅੰਗਦ ਦੇਵ ਜੀ ਦੇ ਅੱਗੇ। ਉੱਥੋਂ ਇਹ ਪਰੰਪਰਾ ਚੱਲੀ ਆਈ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਪਰਿਕਰਮਾ ਕੀਤੀਆਂ ਔਰ ਸਾਰੀ ਸੰਗਤ ਚ ਖਲੋ ਕੇ ਹਜ਼ੂਰ ਬੋਲੇ ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ ਲੇ। ਸੋ ਅੱਜ ਵੀ ਉਹ ਦਿਹਾੜਾ ਹਜ਼ੂਰ ਸਾਹਿਬ ਉਸੇ ਤਰ੍ਹਾਂ ਹੀ ਮਨਾਇਆ ਜਾਂਦਾ ਹੈ। ਗੁਰਦੁਆਰਾ ਨਗੀਨਾ ਘਾਟ ਤੋਂ ਜੋ ਬਾਬਾ ਦੀਪ ਸਿੰਘ ਜੀ ਵਾਲੀ ਬੀੜ ਹੈ ਪੁਰਾਤਨ ਉਹ ਪਾਲਕੀ ਸਾਹਿਬ ਵਿੱਚ ਸੱਜ ਕੇ ਨਗਰ ਕੀਰਤਨ ਦੇ ਰੂਪ ਨਿਸ਼ਾਨ ਸਾਹਿਬਾਂ ਦੀ ਤਾਬਿਆ ਨਗਾਰੇ ਨਿਸ਼ਾਨ ਸਾਹਿਬ ਤੇ ਖਾਲਸਾ ਪੰਥ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਉਂਦੇ ਤਖ਼ਤ ਦੇ ਉੱਤੇ ਔਰ ਉੱਥੇ ਫਿਰ ਵੱਡੀ ਪਾਲਕੀ ਸਾਹਿਬ ਦੇ ਵਿੱਚ ਇਸ ਪਵਿੱਤਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਵੱਡੇ ਸਰੂਪ ਦਾ ਪ੍ਰਕਾਸ਼ ਬਾਬਾ ਦੀਪ ਸਿੰਘ ਵਾਲੀ ਬੀੜ ਦਾ ਪ੍ਰਕਾਸ਼ ਹੁੰਦਾ ਹੈ। ਹੈਡ ਗ੍ਰੰਥੀ ਸਾਹਿਬ ਹੁਕਮਨਾਮਾ ਲੈਂਦੇ ਹਨ ਪ੍ਰਕਾਸ਼ ਕਰਨ ਤੋਂ ਬਾਅਦ ਪੰਜ ਪਿਆਰੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਦੇ ਜੋ ਵੱਡੇ ਜਥੇਦਾਰ ਹਨ, ਉਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੰਜ ਪੈਸੇ ਨਾਰੀਅਲ ਰੱਖ ਕੇ ਤੇ ਗੁਰੂ ਸਾਹਿਬ ਜੀ ਨੂੰ ਗੁਰਿਆਈ ਦਾ ਚੰਦਨ ਕੇਸਰ ਦਾ ਤਿਲਕ ਅੱਜ ਵੀ ਲਾ ਕੇ ਉਸੇ ਤਰ੍ਹਾਂ ਹੀ ਮੱਥਾ ਟੇਕਿਆ ਜਾਂਦਾ ਹੈ। ਉਹ ਸੀਨ ਯਾਦ ਆ ਜਾਂਦਾ ਜਦੋਂ ਕਲਗੀਧਰ ਪਿਤਾ ਜੀ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਦੇ ਆਏ ਹੁਕਮਨਾਮੇ ਦੀ ਕਥਾ ਹਜ਼ੂਰੀ ਕਥਾ ਬਾਤ ਸਿੰਘ ਕਰਦੇ ਹਨ ਤੇ ਫਿਰ ਦੀਵਾਨ ਦੀ ਸਮਾਪਤੀ ਹੁੰਦੀ ਹੈ। ਸੋ ਖਾਲਸਾ ਜੀ, ਅੱਜ ਆਪਾਂ ਵੀ ਇਸ ਸਥਾਨ ਤੇ ਸਾਰਾ ਦਿਨ ਕਥਾ ਕੀਰਤਨ ਹਰੀ ਜਸ ਨਾਲ ਜੁੜੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਹਰ ਸਿੱਖ ਬੱਚਾ ਗੁਰਬਾਣੀ ਦੀ ਸੰਥਿਆ ਲਵੇ। ਸਿੱਖ ਉਦੋਂ ਹੀ ਬਣਾਂਗੇ ਜਦੋਂ ਗੁਰਬਾਣੀ ਦਾ ਪਾਠ ਕਰਨਾ ਸਿੱਖਾਂਗੇ, ਅਰਥ ਸਿੱਖਾਂਗੇ, ਗੁਰਬਾਣੀ ਦਾ ਬੋਧ ਆਵੇਗਾ, ਫਿਰ ਹੀ ਸਾਡੇ ਅੰਦਰ ਰੋਸ਼ਨੀ ਹੋਵੇਗੀ, ਪ੍ਰਕਾਸ਼ ਹੋਵੇਗਾ, ਸਾਡੇ ਭਰਮ ਭੁਲੇਖੇ ਦੂਰ ਹੋਣਗੇ। ਸੋ ਖਾਲਸਾ ਜੀ, ਅੱਜ ਗੁਰਤਾ ਗੱਦੀ ਦਿਵਸ ਦੀ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ। ਹੁਣ ਆਓ ਲੜੀਵਾਲ ਜਿਹੜੀ ਇਤਿਹਾਸ ਦੀ ਚੱਲ ਰਹੀ ਹੈ। ਖਾਲਸਾ ਜੀ, ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਬੰਦ ਕੱਟੇ ਗਏ, ਜ਼ਕਰੀਆ ਖਾਨ ਨੇ ਜ਼ੁਲਮਾਂ ਦੀਆਂ ਹਨੇਰੀਆਂ ਲਿਆਂਦੀਆਂ, ਉਹਦੇ ਪੰਜਾਬ ਦੇ ਸੂਬੇ ਵਿੱਚ ਜਿੰਨੇ ਵੀ ਵੱਡੇ ਵੱਡੇ ਮੋਹਤਬਰ ਬੰਦੇ ਸਰਕਾਰ ਦੇ ਪਿੱਠੂ ਬਣ ਗਏ, ਮੁਖਬਰ ਬਣ ਗਏ, ਖਾਲਸੇ ਨੂੰ ਸ਼ਹੀਦ ਕਰਾਉਣ ਵਾਸਤੇ ਉਹ ਸਾਰੇ ਸਿੰਘਾਂ ਦੇ ਸਿਰਾਂ ਦੇ ਇਨਾਮ ਜ਼ਕਰੀਆ ਖਾਨ ਦਿੰਦਾ ਸੀ ਤੇ ਉਹ ਬੁੱਚੜ ਲੋਕ ਸਿੰਘਾਂ ਦੇ ਸਿਰਾਂ ਦੇ ਇਨਾਮ ਲੈਂਦੇ ਸੀ। ਨਾਦਰ ਸ਼ਾਹ ਦਾ ਟਾਈਮ ਵੀ ਆਇਆ, ਉਦੋਂ ਵੀ ਖਾਲਸੇ ਨੇ ਕੋਈ ਘੱਟ ਨਹੀਂ ਗੁਜ਼ਾਰੀ, ਆਪਣੀ ਤਾਕਤ ਫਿਰ ਇਕੱਠੀ ਕੀਤੀ, ਪਰੰਤੂ ਜ਼ਕਰੀਆ ਖਾਨ ਸਿੱਖਾਂ ਦਾ ਵੈਰੀ ਬਣਿਆ ਹੀ ਰਿਹਾ। ਹੁਣ ਉਹਨਾਂ ਦਿਨਾਂ ਵਿੱਚ ਪੰਜਾਬ ਸਿੱਖਾਂ ਤੋਂ ਖਾਲੀ ਹੋ ਗਿਆ, ਯਾਨੀ 1740 ਦੀ ਗੱਲ ਹੈ। 1740 ਵਿੱਚ ਸਿੱਖ ਨਾਂ ਦੀ ਚੀਜ਼ ਪੰਜਾਬ ਚੋਂ ਲੱਭਣੀ ਔਖੀ ਹੋ ਗਈ। ਜ਼ਕਰੀਆ ਖਾਨ ਦਹਾੜਦਾ ਫਿਰਦਾ ਸੀ, ਦੇਖੋ ਮੈਂ ਉਹ ਸਿੱਖ ਖਤਮ ਕਰ ਦਿੱਤੇ ਹੈ, ਕੋਈ ਨਹੀਂ ਰਹਿਣ ਦਿੱਤਾ ਸਿਰ ਪਰ, ਹੋ ਮੈਂ ਜਿਸ ਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼, ਕੇਸਣ ਵਾਲੇ ਜੋ ਨਰ ਹੋਈ, ਬਾਲ ਬਿਰਧ ਲਵ ਛੱਡੋ ਨਾ ਕੋਈ। ਉਹ ਜੋ ਉਸ ਵੇਲੇ ਦਾ ਵਰਤਾਰਾ ਸੀ, ਉਸ ਵੇਲੇ ਬਹੁਤ ਸਾਰੇ ਸਿੰਘ ਬੀਕਾਨੇਰ ਦੇ ਜੰਗਲਾਂ ਨੂੰ ਚਲੇ ਗਏ। ਜਥੇਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ, ਜੋ ਭਾਈ ਰਤਨ ਸਿੰਘ ਦੇ ਨਾਨਾ ਜੀ ਹਨ, ਬੁੱਢੇ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਦੇ ਸੁਨਹਿਰੀਏ ਭਰਾ ਹੋਏ ਹੈ। ਸੁਨਹਿਰੀਏ ਭਰਾ ਦਾ ਮਤਲਬ ਹੁੰਦਾ ਵੀ ਇੱਕ ਟਾਈਮ ਇੱਕੋ ਬਾਟੇ ਚ ਅੰਮ੍ਰਿਤ ਛਕਣ ਵਾਲੇ ਨੂੰ ਸੁਨਹਿਰੀਆ ਕਹਿੰਦੇ ਹੈ। ਉਹਨਾਂ ਦਾ ਆਪਸ ਚ ਪ੍ਰੇਮ ਹੁੰਦਾ ਤੇ ਆਪਸ ਇੱਕੋ ਬਾਟੇ ਚ ਖਾ ਲੈਣ, ਉਹਨੂੰ ਵੀ ਸੁਨਹਿਰੀਆ ਕਹਿੰਦੇ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਤੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਬੜੇ ਬਲੀ ਜਵਾਨ ਸਨ। ਬੁੱਢਾ ਸਿੰਘ ਜਰਨੈਲ, ਬਹੁਤ ਸਾਰੇ ਹੋਰ ਪੁਰਾਣੇ ਪੁਰਾਣੇ ਸਿੰਘ ਬੀਕਾਨੇਰ ਵੱਲ ਚਲੇ ਗਏ। ਸਰਦਾਰ ਮਹਤਾਬ ਸਿੰਘ ਜੀ ਮੀਰਾਂ ਕੋਟੀਆ ਵੀ ਉਦੋਂ ਬੀਕਾਨੇਰ ਰਾਜੇ ਕੋਲ ਜਾ ਰਹੇ, ਜੈਪੁਰ ਦੇ ਰਾਜੇ ਕੋਲ। ਜੈਪੁਰ, ਜੋਧਪੁਰ, ਬੀਕਾਨੇਰ, ਗੰਗਾਨਗਰ, ਚਿਤੌੜਗੜ੍ਹ, ਜੈਸਲਮੇਰ, ਇਹ ਰਾਜਸਥਾਨ ਦੇ ਹਿੰਦੂ ਰਾਜੇ ਜਿਨ੍ਹਾਂ ਕੋਲ ਜਾ ਕੇ ਸਿੰਘਾਂ ਨੇ ਟਾਈਮ ਗੁਜ਼ਾਰਿਆ, ਸਮਾਂ ਪਾਸ ਕੀਤਾ। ਬੜਾ ਔਖਾ ਸਮਾਂ ਸੀ ਉਸ ਵੇਲੇ। ਉਹ ਕਥਾ ਅੱਜ ਦੇ ਪ੍ਰਕਰਣਾਂ ਚ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣੋ ਸੋ ਪੌਰਖ ਖਾਲਸੇ, ਜਿਮ ਥੋੜਨ ਬਹੁਤੇ ਜੀਤ।
ਖਾਲਸੇ ਦੀ ਬਹਾਦਰੀ ਦੇ ਕਿੱਸੇ ਸੁਣੋ ਭਾਈ। ਥੋੜੇ ਸਿੰਘਾਂ ਨੇ, ਥੋੜੀ ਫੌਜ ਖਾਲਸੇ ਦੀ ਨੇ ਬਹੁਤਿਆਂ ਨਾਲ ਮੱਥਾ ਲਾਇਆ ਔਰ ਹਰ ਮੈਦਾਨ ਫਤਿਹ ਪ੍ਰਾਪਤ ਕੀਤੀ ਹੈ।
ਅਮਰੇ ਦਾਦੇ ਥੋਕਿਓ ਮਰਨ ਧਰਮ ਧਰ ਚੀਤ।
ਭਾਈ ਰਤਨ ਸਿੰਘ ਜੀ ਕਹਿੰਦੇ, ਸਾਡਾ ਦਾਦਾ ਸੀ ਮਹਤਾਬ ਸਿੰਘ ਮੀਰਾਂ ਕੋਟੀਆ, ਉਸ ਮਹਾਬਲੀ ਨੇ ਵੀ ਆਪਣੀ ਜਾਨ ਤਲੀ ਤੇ ਧਰ ਕੇ ਸਾਰੀ ਜ਼ਿੰਦਗੀ ਖੰਡਾ ਖੜਕਾਇਆ।
ਨਵਾਬ ਸੋ ਖਾਨ ਬਹਾਦਰ ਸਿੰਘਨ ਪਰ ਕੀਓ ਜੋਰ।
ਨਵਾਬ ਜ਼ਕਰੀਆ ਖਾਨ ਖਾਨ ਬਹਾਦਰ ਨੇ ਸਿੰਘਾਂ ਦੇ ਬੜਾ ਜ਼ੋਰ ਪਾਇਆ, ਭਾਵ ਸਿੱਖਾਂ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ।
ਇਮ ਮੁਲਖਈਅਨ ਬੁਲਾਏ ਕੈ ਲਿਖਿਓ ਵਿੱਚ ਲਾਹੌਰ।
ਉਹਨੇ ਸਾਰੇ ਮੁਲਖਈਏ ਨੂੰ ਇਕੱਠਾ ਕੀਤਾ। ਮੁਲਖਈਏ ਦਾ ਮਤਲਬ ਹੁੰਦਾ ਹੈ ਸਾਰੇ ਇਲਾਕੇ ਦੀ ਪਰਜਾ, ਪਰ ਇੱਥੇ ਮੁਲਖਈਅਨ ਕਿਹਾ, ਮੁਲਖਈਆਂ ਦੇ ਮੁਲਕ ਲੋਕਾਂ ਦੇ ਆਗੂ, ਯਾਨੀ ਜਿਵੇਂ ਚੌਧਰੀ ਸਨ ਪਿੰਡਾਂ ਦੇ, ਪਰਗਣਿਆਂ ਦੇ, ਹਰ ਭਗਤ ਨਿਰੰਜਨੀਆਂ ਜੰਡਿਆਲੇ ਵਾਲਾ, ਕਰਮਾ ਛੀਨਾ ਛੀਨਿਆਂ ਦਾ, ਰਾਮਾ ਰੰਧਾਵਾ, ਸਾਹਿਬ ਰਾਏ ਸੰਧੂ ਨਸ਼ਹਿਰੇ ਦਾ, ਇਹ ਸਾਰੇ ਜਿਹੜੇ ਬੁੱਚੜ ਸਰਕਾਰ ਦੇ ਪੱਖੀ ਸਨ, ਹਿੰਦੂ ਤੇ ਮੁਸਲਮਾਨ, ਉਹਨਾਂ ਸਾਰਿਆਂ ਨੂੰ ਸੱਦ ਕੇ ਜ਼ਕਰੀਆ ਖਾਨ ਨੇ
ਚਾਉ ਪਏ ਜੋ ਸਿੰਘਣ ਕਉ ਕੋ ਲੁਕਾਵੈ
ਕਹਿ ਦਿੱਤਾ ਵੀ ਦੇਖੋ ਖਬਰਦਾਰ ਹੋ ਜਾਓ, ਜੇ ਕੋਈ ਸਿੱਖਾਂ ਦੀ ਮਦਦ ਕਰੇਗਾ ਮੈਂ ਉਹਦੇ ਨਾਲ ਬਹੁਤ ਬੁਰਾ ਵਿਵਹਾਰ ਕਰਾਂਗਾ, ਜੇ ਕੋਈ ਸਿੱਖਾਂ ਨੂੰ ਆਪਣੇ ਪਿੰਡ ਦੇ ਵਿੱਚ ਜਾਂ ਆਪਣੇ ਖੇਤਾਂ ਦੇ ਵਿੱਚ ਜਾਂ ਆਪਣੇ ਇਲਾਕੇ ਚ ਲੁਕਾ ਕੇ ਰੱਖੇਗਾ
ਸੋ ਵਹ ਆਪਣੀ ਜਾਨ ਗਵਾਵੈ
ਸਮਝੋ ਉਹਦੀ ਬੁਰੀ ਹੋਵੇਗੀ, ਉਹਦੀ ਜਾਨ ਗਵਾਈ, ਉਹ ਮਰ ਜਾਏਗਾ, ਉਹਨੂੰ ਮਾਰ ਦਿੱਤਾ ਜਾਏਗਾ, ਆਪਣੀ ਜਵਾਨ ਗਵਾ ਲੇਗਾ ਜਿਹੜਾ ਸਿੱਖਾਂ ਦੀ ਮਦਦ ਕਰੇਗਾ, ਸਿੱਖਾਂ ਨੂੰ ਪਨਾਹ ਦੇਵੇਗਾ।
ਆਏ ਸਿੰਘ ਬਤਾਵੇ ਨਾਹੀ
ਜੇ ਘਰ ਆਏ ਸਿੱਖਾਂ ਦੀ ਪਿੰਡ ਚ ਆਏ ਸਿੱਖਾਂ ਦੀ ਖਬਰ ਨਾ ਦੇਵੇਗਾ ਥਾਣੇ ਜਾ ਕੇ, ਤੇ ਉਸ ਖਬਰ ਨਾ ਦੇਣ ਵਾਲੇ ਨੂੰ ਵੀ ਪੂਰੀ ਸਜ਼ਾ ਮਿਲੇਗੀ।
ਵੈ ਭੀ ਆਪਣੀ ਜਿੰਦ ਗਵਾਹੀ
ਜਿਸ ਨੂੰ ਪਤਾ ਲੱਗ ਜਾਵੇ ਜਾਂ ਜਿਹਦੇ ਸਾਹਮਣੇ ਪਿੰਡ ਚ ਸਿੱਖ ਆਏ ਹੋਣ ਤੇ ਉਹ ਥਾਣੇ ਜਾ ਕੇ ਨਾ ਦੱਸੇ ਤੇ ਸਰਕਾਰ ਨੂੰ ਪਤਾ ਲੱਗ ਜਾਏ ਵੀ ਇਹਦੇ ਪਿੰਡ ਸਿੰਘ ਆਏ ਸੀ ਤੇ ਸਮਝੋ ਉਹ ਵੀ ਨਾਲ ਪਹਿਲਾਂ ਉਹ ਮਾਰਿਆ ਜਾਏਗਾ।
ਜੋ ਸਿੰਘਣ ਕੋ ਸਾਕ ਕਰੇਵੈ
ਜੇ ਕੋਈ ਸਿੱਖਾਂ ਨਾਲ ਰਿਸ਼ਤਾ ਕਰੇਗਾ, ਸਿੰਘਾਂ ਦੇ ਰਿਸ਼ਤੇ ਕਰਾਏਗਾ, ਉਦੋਂ ਦੇ ਸਾਧ ਸੰਗਤ ਜੀ ਸਿੰਘਾਂ ਦੇ ਰਿਸ਼ਤੇ ਵੀ ਬੜੇ ਮੁਸ਼ਕਲ ਹੁੰਦੇ ਸੀਗੇ, ਕੋਈ ਲੜਕੀ ਦੇਣ ਨਾਲ ਕਹਿੰਦੇ ਤਾਂ ਖੂਜ ਸੁੱਟ ਦਿਓ, ਪਤਾ ਨੀ ਮਰ ਜਾਣੀ ਕੀ ਹੋਣਾ, ਇਹ ਸਿੱਖਾਂ ਨੇ ਤਾਂ ਜੰਗ ਚ ਮਰ ਜਾਣਾ, ਵਿਆਹ ਕਰਕੇ ਕੀ ਕਰਨਾ। ਕਹਿੰਦੇ ਸਿੰਘਾਂ ਦੇ ਰਿਸ਼ਤੇ ਵੀ ਔਖੇ ਸੀਗੇ। ਜ਼ਕਰੀਆ ਖਾਨ ਨੇ ਕਿਹਾ ਜੇ ਕੋਈ ਸਿੱਖਾਂ ਦਾ ਵਿਚੋਲਾ ਬਣੇ ਰਿਸ਼ਤਾ ਕਰਾਉਣ ਲਈ
ਮੁਸਲਮਾਨ ਸੋ ਹੋਵਣ ਲੇਵਾ
ਉਹਨੂੰ ਮੁਸਲਮਾਨ ਬਣਾਵਾਂਗੇ ਸਾਰੇ ਟੱਬਰ ਨੂੰ। ਕੁੜੀ ਵਾਲਿਆਂ ਨੂੰ ਵੀ ਕਹਿਤਾ ਵੀ ਜੇ ਕੋਈ ਸਿੱਖਾਂ ਨੂੰ ਕੁੜੀ ਦੇਵੇਗਾ ਤੇ ਉਹਦਾ ਵੀ ਅਸੀਂ ਬਾਲ ਬੱਚਾ ਕਹਾਣੀ ਕਰ ਦਿਆਂਗੇ ਜਾਂ ਮੁਸਲਮਾਨ ਬਣਾ ਲਾਂਗੇ।
ਜੋ ਸਿੰਘਣ ਕਉ ਦੇਵੈ ਅਨਾਜ
ਜੇ ਕੋਈ ਸਿੱਖਾਂ ਨੂੰ ਅਨਾਜ ਦੇਵੇਗਾ, ਆਟਾ ਦਾਲ ਜਾਂ ਪ੍ਰਸ਼ਾਦੇ ਪਕਾ ਕੇ ਕੋਈ ਜੰਗਲ ਚ ਭੇਜੇਗਾ ਸਿੱਖਾਂ ਦੇ ਮਦਦ ਕਰਨ ਵਾਸਤੇ,
ਮੁਸਲਮਾਨ ਕਰੋ ਤਿਸ ਕਾਜ
ਉਹਨੂੰ ਵੀ ਮੁਸਲਮਾਨ ਬਣਾਵਾਂਗੇ। ਇਸ ਕੰਮ ਕਰਕੇ ਵੀ ਉਹਨੇ ਸਿੱਖਾਂ ਨੂੰ ਰੋਟੀ ਖਵਾਈ ਹੈ ਜਾਂ ਸਿੰਘਾਂ ਦੇ ਦਲਾਂ ਨੂੰ ਰਾਸ਼ਨ ਪਾਣੀ ਭੇਜਿਆ ਹੈ।
ਦੋਹਰਾ ਐਸੀ ਐਸੀ ਘੂਰ ਕਰ ਦਿਨੇ ਲੋਕ ਡਰਾਏ
ਇਸ ਤਰ੍ਹਾਂ ਦੀ ਘੂਰ ਘੱਪ ਕਰਕੇ ਇੱਦਾਂ ਦੇ ਡਰਾਵੇ ਪਾ ਕੇ
ਕਈਆਂ ਕਉ ਸਿਰ ਪਾਉ ਦੈ ਦਿਨੇ ਵਿੱਚੋਂ ਪੜਾਏ
ਵਿੱਚੋਂ ਸਰੋਪੇ ਦੇ ਕੇ ਕਈਆਂ ਨੂੰ ਡਰਾਵੇ ਦੇ ਕੇ ਕਈਆਂ ਚ ਫੁੱਟ ਪਵਾ ਕੇ ਏਦਾਂ ਪੰਜਾਬ ਦੇ ਜਿਹੜੇ ਮੁਖੀ ਮੁਖੀ ਬੰਦੇ ਸੀਗੇ ਆਪਣੇ ਨਾਲ ਜੋੜ ਲਏ, ਪਿੰਡਾਂ ਦੀ ਪੰਚਾਇਤਾਂ ਨੂੰ ਵੀ ਤਾੜਨਾ ਕਰ ਦਿੱਤੀ।
ਚਾਉ ਪਈ ਤਬ ਸਿੰਘਣ ਕੋ ਲੋਕ ਬਤਾਵੈ
ਉਸ ਵੇਲੇ ਖਾਲਸਾ ਜੀ ਲੋਕ ਸਿੰਘਾਂ ਦੇ ਵੈਰੀ ਬਣ ਗਏ, ਕਈ ਡਰਦੇ ਮਾਰੇ ਬਣ ਗਏ, ਕਈ ਲਾਲਚ ਵਿੱਚ ਆ ਕੇ ਬਣ ਗਏ, ਸਿੰਘਾਂ ਦੀਆਂ ਖਬਰਾਂ ਥਾਣਿਆਂ ਚ ਜਾਣ ਲੱਗੀਆਂ,
ਕਈ ਆਪਣੇ ਹੱਥ ਫੜਾਵੈ
ਕਈ ਆਪ ਸਿੰਘਾਂ ਦੇ ਵੈਰੀ ਸੀਗੇ ਆਪਣੇ ਹੱਥੀ ਸਿੱਖਾਂ ਨੂੰ ਫੜਾਉਂਦੇ ਸੀ,
ਕਈ ਕੋ ਦੇਵੈ ਆਪੇ ਮਾਰ
ਕਈ ਤਗੜੇ ਸੀ ਉਹ ਸਿੰਘਾਂ ਨੂੰ ਆਪ ਹੀ ਮਾਰ ਦਿੰਦੇ ਸੀ। ਇੱਕ ਦੋ ਸਿੰਘ ਪਿੰਡ ਚ ਆਏ ਦਸ ਵੀ ਰਲ ਕੇ ਸਿੱਖਾਂ ਨੂੰ ਮਾਰ ਦਿੰਦੇ ਸੀ, ਕਈ ਸਿੱਖਾਂ ਨੂੰ ਆਪ ਮਾਰ ਦਿੰਦੇ ਸੀ, ਕਈ ਸਿੱਖਾਂ ਨੂੰ ਫੜਾ ਦਿੰਦੇ ਸੀ, ਕਈ ਸਿੱਖਾਂ ਦੀ ਖਬਰ ਦਿੰਦੇ ਸੀ ਸਰਕਾਰ ਨੂੰ।
ਸਿੰਘਣ ਕੋ ਭਇਓ ਐਸ ਹਵਾਰ
1740 ਦੇ ਲਾਗੇ ਚਾਗੇ ਆਹ ਹਾਲ ਹੋ ਗਿਆ ਵੀ ਪੰਜਾਬ ਦੇ ਵਿੱਚ ਕਿਸੇ ਪਿੰਡ ਵਿੱਚ ਸਿੱਖ ਨੂੰ ਰਹਿਣਾ ਨਸੀਬ ਨਹੀਂ ਸੀ ਹੁੰਦਾ।
ਸਿੰਘਣ ਮਾਰ ਦਿਖਾਵੇ ਤੁਰਕ
ਔਰ ਤੁਰਕ ਜਿਹੜੇ ਸਿੰਘਾਂ ਦੇ ਸਿਰ ਵੱਢ ਕੇ ਜ਼ਕਰੀਆ ਕੋਲ ਲੈ ਜਾਂਦੇ ਸੀ ਤੇ ਜ਼ਕਰੀਆ ਕੋਲੋਂ ਸਿੰਘਾਂ ਦੇ ਸਿਰਾਂ ਦੇ ਇਨਾਮ ਲੈਂਦੇ ਸੀ।
ਇਨਾਮ ਸੋ ਪਾਵੇ ਬਹੁਤ ਮੁਰਕ
ਕਹਿੰਦੇ ਬਹੁਤ ਇਨਾਮ ਮਿਲਦਾ ਸੀ, ਸਰਕਾਰ ਦਿੰਦੀ ਸੀ ਸਿੱਖਾਂ ਦੇ ਸਿਰਾਂ ਦਾ। ਕਈ ਲਾਲਚੀ ਲੋਕ ਆਪਣੀਆਂ 15-16 ਸਾਲ ਦੀਆਂ ਕੁੜੀਆਂ ਦੇ ਸਿਰ ਵੱਢ ਕੇ ਲੈ ਜਾਂਦੇ ਸੀ, ਕਹਿੰਦੇ ਕੁੜੀ ਨਾਲੇ ਤਾਂ ਦਾਜ ਦੇਣਾ ਪਏਗਾ, ਵਿਆਹਣੀ ਪਏਗੀ, ਤੇ ਨਾਲੇ ਆਪਾਂ ਇਹਨੂੰ ਕੀ ਕਰਨਾ, ਇਹਨੂੰ ਮਾਰੋ ਵੱਢੋ, ਕੁੜੀ ਵੱਢਣੀ ਉਹਦਾ ਸਿਰ ਬਰਛੇ ਦੇ ਟਾਂਗ ਕੇ ਲੈ ਜਾਣਾ। ਤੇ ਕਹਿ ਦੇਣਾ ਇਹ ਸਿੱਖਾਂ ਦਾ ਨੌਜਵਾਨ ਸਿੰਘ ਸੀਗਾ, ਮਾਰ ਦਿੱਤਾ। ਇਸ ਤਰ੍ਹਾਂ ਚਿਹਰਾ ਮੂਹਰਾ ਛਿੱਲ ਕੇ ਹੋ, ਕੇਸ ਲੰਮੇ ਹੁੰਦੇ ਸੀ, ਕੁੜੀਆਂ ਦੇ ਕੇਸ ਹੁੰਦੇ ਸੀਗੇ, ਤੇ ਕੇਸਾਂ ਵਾਲੇ ਬੱਚਿਆਂ ਦੇ ਕੇਸ ਬੱਚਿਆਂ ਦੇ ਵੱਢ ਕੇ ਸਿਰ ਉਹ ਜਾ ਕੇ ਜਕਰੀ ਤੋਂ ਇਨਾਮ ਲੈਂਦੇ ਸੀ।
ਸਿੰਘ ਮੁਲਖਈਆਂ ਪਰ ਗਏ ਬੈਰ,
ਲੋਕਾਂ ਦਾ ਤੇ ਸਿੰਘਾਂ ਦਾ ਬੈਰ ਪੈ ਗਿਆ ਮੁਲਖਈਏ ਦਾ।
ਸਿੰਘ ਵੀ ਤਾਂ ਸੋ ਕਰੇ ਨਾ ਖੈਰ,
ਸਿੰਘ ਵੀ ਉਹਨਾਂ ਚੌਧਰੀਆਂ ਦਾ ਖੈਰ ਨੀ ਸੀ ਗੁਜ਼ਾਰਦੇ, ਲੱਗਦੇ ਹੱਥ ਝਟਕਾ ਕਰ ਦਿੰਦੇ ਸੀ ਉਹਨਾਂ ਦਾ।
ਲਰਤ ਮਰਤ ਕਹੂੰ ਲੋਕ ਛੁਪ ਰਹੇ,
ਖਾਲਸਾ ਉਸ ਵੇਲੇ ਲੁਕ ਛਿਪ ਕੇ ਜੰਗਲਾਂ ਚ ਰਹਿੰਦਾ ਸੀ, ਲੜਦੇ ਮਰਦੇ ਰੋਜ਼ ਹੀ ਦੰਗੇ ਫਸਾਦ ਪੰਜਾਬ ਚ ਹੋ ਰਹੇ ਸਨ।
ਦੁਸ਼ਟ ਤਹੀ ਤੁਰਤ ਤੁਰਕਣ ਕਹੇ,
ਔਰ ਜਿਹੜੇ ਦੁਸ਼ਟ ਲੋਕ ਸਨ ਜਾ ਕੇ ਤੁਰਕਾਂ ਨੂੰ ਮਿੰਟੋ ਮਿੰਟੀ ਸਿੰਘਾਂ ਦੀ ਖਬਰ ਦਿਆ ਕਰਦੇ ਸਨ।
ਤਹਿ ਸੁਣ ਤੁਰਕ ਤੁਰਤ ਚੜ ਆਵੇ,
ਜਿੱਥੇ ਤੁਰਕਾਂ ਦੀ ਫੌਜ ਨੂੰ ਪਤਾ ਲੱਗਦਾ ਸੀ ਸਿੰਘ ਬੈਠੇ ਨੇ, ਉਸੇ ਵੇਲੇ ਫੌਜ ਚੜ ਕੇ ਆ ਜਾਂਦੀ ਸੀ ਸ਼ਿਕਾਰ ਕਰਨ ਲਈ ਸਿੱਖਾਂ ਦਾ।
ਦਾਸ ਗ੍ਰਾਮ ਕੀ ਧੂਰ ਉਡਾਵੇ,
ਲੜਾਈ ਹੁੰਦੀ ਸੀ, ਬੜਾ ਜੰਗ ਹੁੰਦਾ ਸੀ ਸਿੰਘਾਂ ਨੂੰ ਮਾਰਨ ਤੋਂ ਬਾਅਦ, ਉਸ ਪਿੰਡ ਦੀ ਧੂੜ ਉਡਾ ਦਿੰਦੇ ਸਨ, ਯਾਨੀ ਕਿ ਘਰ ਕੋਠੇ ਢਾ ਦਿੰਦੇ ਸੀ ਤੁਰਕ, ਸਿੱਖਣੀਆਂ ਨੂੰ ਵੀ ਮਾਰ ਦਿੰਦੇ ਸੀ, ਬੱਚਿਆਂ ਨੂੰ ਮਾਰ ਦਿੰਦੇ ਸੀ।
ਗ੍ਰਾਮ ਛੋੜ ਜੋ ਉਜਾੜਨ ਰਹੇ,
ਜਿਹੜੇ ਪਿੰਡਾਂ ਨੂੰ ਛੱਡ ਕੇ ਜੰਗਲਾਂ ਚ ਰਹਿੰਦੇ ਸੀ ਸਿੰਘ,
ਗਿਰਦੇ ਗ੍ਰਾਮ ਉਜਾੜਨ ਚਾਹੇ,
ਉਹਦੇ ਲਾਗੇ ਚਾਗੇ ਪਿੰਡ ਨੀ ਸੀ ਕੋਈ ਰਹਿਣ ਦਿੰਦੇ, ਤੁਰਕ ਸਿੱਖਾਂ ਦਾ ਪਿੰਡ ਉਜਾੜ ਦਿੰਦੇ ਸੀ।
ਲਬ ਸਿੰਘਣ ਕੋ ਭਯੋ ਤਰਾਸ,
ਉਸ ਵੇਲੇ ਖਾਲਸੇ ਤੇ ਬੜਾ ਖਤਰੇ ਦਾ ਸਮਾਂ ਸੀਗਾ, ਸਿੰਘਾਂ ਨੂੰ ਬਹੁਤ ਭਾਰੀ ਉਸ ਵੇਲੇ ਜਾਨ ਦੇ ਲਾਲੇ ਪਏ ਹੋਏ ਸਨ, ਜਾਨ ਦਾ ਖਤਰਾ ਸੀ, ਥਾਂ ਥਾਂ ਤੇ ਸਿੰਘਾਂ ਦੀ ਜਾਨ ਦੇ ਵੈਰੀ ਫਿਰਦੇ ਸਨ।
ਸਿੰਘਾਂ ਵਤਨੋ ਛੋਡਿਓ ਵਾਸ,
ਹੁਣ ਸਾਧ ਸੰਗਤ ਜੀ ਪੰਜਾਬ ਸਿੱਖਾਂ ਨੂੰ ਛੱਡਣਾ ਪੈ ਗਿਆ।
ਉਹ ਜੰਗਲ ਦੱਖਣ ਰੁਕੇ,
ਕਈ ਜੰਗਲ ਵਿਚ ਚਲੇ ਗਏ, ਆ ਮਾਲਵੇ ਦਾ ਬਠਿੰਡੇ ਦਾ ਇਲਾਕਾ ਇਹਨੂੰ ਜੰਗਲ ਕਹਿੰਦੇ ਸੀਗੇ, ਇਧਰ ਚਲੇ ਗਏ, ਅੱਗੇ ਦੱਖਣ ਨੂੰ ਚਲੇ ਗਏ, ਹੋਰ ਅੱਗੇ ਚਲੇ ਗਏ,
ਕੋਈ ਪੂਰਬ ਪਹਾੜਾਂ ਨਾ ਲੁਕੇ,
ਕਈ ਪਹਾੜਾਂ ਨੂੰ ਚਲੇ ਗਏ ਵੀ ਚਲੋ ਪਹਾੜਾਂ ਚ ਦਿਨ ਕੱਟਾਂਗੇ, ਪਰ ਪਹਾੜਾਂ ਦੇ ਵਿਚ ਦਿਨ ਕੱਟਣੇ ਬੜੇ ਔਖੇ ਸਨ।
ਰਹੇ ਦੇਸ਼ ਮਹਿ ਸੋ ਅਤ ਦੁਖੀ,
ਜਿਹੜੇ ਪੰਜਾਬ ਚ ਰਹਿ ਗਏ ਦੁਖੀ ਹੋਏ, ਬੜੇ ਮਾਰੇ ਗਏ, ਬਹੁਤੇ ਪਕੜੇ ਗਏ, ਬਹੁਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ।
ਬਾਜ ਦੇਸ਼ ਜਿਉਂ ਬਟੇਰਨ ਉੱਕੀ,
ਜਿਵੇਂ ਬਾਜਾਂ ਦੇ ਦੇਸ਼ ਚ ਬਟੇਰਿਆਂ ਦੀ ਹਾਲਤ ਹੁੰਦੀ ਹੈ, ਉਹ ਦੁਖੀ ਹੁੰਦੇ ਆ, ਬਾਜ ਨੇ ਜਿਸ ਵੇਲੇ ਵੇਖਿਆ ਝਪਟ ਮਾਰ ਲੈਣੀ ਹੈ। ਉਸ ਵੇਲੇ ਜਕਰੀਆ ਖਾਂ ਬਾਜ ਬਣਿਆ ਸੀ ਸਿੰਘਾਂ ਦੇ ਵਾਸਤੇ, ਤੇ ਸਿੰਘਾਂ ਦੇ ਸ਼ਿਕਾਰ ਕਰਦਾ ਸੀ।
ਦੋਹਰਾ ਪਰ ਪਿਤਾ ਹਮਾਰੋ ਨਿਕਰ ਕੈ, ਜੈ ਨਗਰ ਪਹੁੰਚਿਓ ਜਾਏ,
ਭਾਈ ਰਤਨ ਸਿੰਘ ਜੀ ਕਹਿੰਦੇ ਮੇਰਾ ਦਾਦਾ ਪਰ ਪਿਤਾ, ਇੱਕ ਪਿਤਾ ਹੁੰਦਾ ਇੱਕ ਪਰ ਪਿਤਾ, ਪਰ ਪਿਤਾ ਮੈਨੇ ਪਿਓ ਦਾ ਪਿਓ, ਦਾਦਾ ਸਾਡਾ ਮਹਤਾਬ ਸਿੰਘ ਸੀ ਮੀਰਾਂ ਕੋਟੀਆ, ਉਹਨੂੰ ਬੜੀ ਤੰਗੀ ਆਈ, ਉਹ ਪੰਜਾਬ ਛੱਡ ਕੇ ਚਲਾ ਗਿਆ।
ਰਾਜੇ ਸੋ ਮੁਲਾਕਾਤ ਕਰ ਲਈ ਚਾਕਰੀ ਲਾਏ,
ਜੈ ਨਗਰ ਵੱਲ ਚਲਾ ਗਿਆ ਬੀਕਾਨੇਰ ਵੱਲ, ਉਧਰ ਜਾ ਕਰਕੇ ਉਥੋਂ ਦੇ ਰਾਜੇ ਦੇ ਨਾਲ ਉਹਨੇ ਗੱਲਬਾਤ ਕੀਤੀ। ਉਹ ਰਾਜੇ ਜਿਹੜੇ ਰਾਜਪੂਤ ਸੀਗੇ, ਉਹ ਸਮਝਦੇ ਤਾਂ ਸਨ ਵੀ ਸਾਡੇ ਲੋਕਾਂ ਉੱਤੇ ਇਹ ਪੰਜਾਬ ਦੇ ਤੰਗੀ ਆ ਰਹੀ ਹੈ, ਉਹ ਥੋੜੀ ਬਾਲੀ ਅੰਦਰ ਖਾਤੇ ਸਿੱਖਾਂ ਦੀ ਮਦਦ ਵੀ ਕਰਦੇ ਸੀ ਜਿੰਨੀ ਹੁੰਦੀ ਸੀ। ਰਾਜੇ ਨਾਲ ਗੱਲਬਾਤ ਕੀਤੀ, ਰਾਜੇ ਨੇ ਕਿਹਾ ਕੋਈ ਨੀ ਭਾਈ ਮਹਤਾਬ ਸਿੰਘ ਜੀ ਸਾਡੇ ਕੋਲ ਇੱਥੇ ਰਹੋ ਤੁਸੀਂ, ਤੇ ਅਸੀਂ ਤੁਹਾਨੂੰ ਜਿੰਨੀ ਕੁ ਹੋ ਸਕੇ ਤਨਖਾਹ ਵੀ ਦਿਆਂਗੇ, ਖਰਚਾ ਵੀ ਦਿਆਂਗੇ, ਕਿਉਂਕਿ ਨਾਲੇ ਮਹਤਾਬ ਸਿੰਘ ਸੂਰਮਾ ਸੀ, ਸ਼ਸਤਰਧਾਰੀ ਸੀ, ਰਾਜਿਆਂ ਨੂੰ ਲੋੜ ਹੁੰਦੀ ਹੈ ਫੌਜ ਦੀ, ਇਹੋ ਜਿਹੇ ਸਿੰਘ ਰਾਜਿਆਂ ਕੋਲ ਜਾ ਕੇ ਟਾਈਮ ਕੱਢਿਆ ਕਰਦੇ ਸੀ। ਰਾਜਸਥਾਨ ਦੇ ਰਾਜਿਆਂ ਨੇ ਭਾਈ ਸਾਹਿਬ ਭਾਈ ਮਹਤਾਬ ਸਿੰਘ ਨੂੰ ਆਪਣੇ ਕੋਲ ਰੱਖ ਲਿਆ।
ਜਾਓ ਭਾਈ ਸੋ ਸੁਣ ਔਰ ਸਿੰਘ ਤਹਿ ਆਈ,
ਜਦੋਂ ਪੰਜਾਬ ਦੇ ਸਿੰਘਾਂ ਨੂੰ ਪਤਾ ਲੱਗਾ ਵੀ ਮਹਤਾਬ ਸਿੰਘ ਉਧਰ ਚਲਾ ਗਿਆ, ਖਗਾਂ ਦੀ ਗਾਂ ਖਬਰ ਮਿਲਦੀ ਗਈ, ਹੋਰ ਵੀ ਸਿੰਘ ਤੰਗੀ ਵੀ ਸਾਨੂੰ ਘਰ ਗੁਜ਼ਾਰਾ ਨੀ ਸੀ ਹੁੰਦਾ ਤੇ ਸਰਕਾਰ ਜਿਹੜੀ ਹੈ ਟਿਕਣ ਨੀ ਸੀ ਦਿੰਦੀ, ਉਹ ਪੰਜਾਬ ਚੋਂ ਸਿੰਘ ਸਾਰੇ ਬੀਕਾਨੇਰ ਨੂੰ ਚਲੇ ਗਏ।
ਮਹਤਾਬ ਸਿੰਘ ਤੇ ਬਚਨ ਅਲਾਈ,
ਭਾਈ ਮਹਤਾਬ ਸਿੰਘ ਜੀ ਦੇ ਕੋਲ ਕੋਈ ਸਿੰਘ ਪਹੁੰਚਿਆ, ਇਹ ਸਾਧ ਸੰਗਤ ਜੀ ਖੰਡੂਰ ਸਾਹਿਬ ਦੇ ਲਾਗੇ ਕੰਗ ਪਿੰਡ ਹੈ, ਤਰਨ ਤਾਰਨ ਖੰਡੂਰ ਸਾਹਿਬ ਦੇ ਇਲਾਕੇ ਦਾ ਪਿੰਡ ਹੈ ਕੰਗ, ਕੰਗ ਪਿੰਡ ਦਾ ਸੀ ਬਲਾਕਾ ਸਿੰਘ, ਉਹ ਕਹਿੰਦੇ ਨੇ ਉੱਥੇ ਚਲਾ ਗਿਆ ਮਹਤਾਬ ਸਿੰਘ ਦੇ ਕੋਲ, ਤੇ ਮਹਤਾਬ ਸਿੰਘ ਨੇ ਉਹਨੂੰ ਪੁੱਛਿਆ,
ਦੇਹ ਵਤਨ ਹਮ ਬਾਤ ਸੁਣਾਏ,
ਫਤਿਹ ਬੁਲਾਈ ਤੇ ਪੁੱਛਿਆ ਭਾਈ ਬਲਾਕਾ ਸਿੰਘ ਜੀ ਸੁਣਾਓ ਪੰਜਾਬ ਦਾ ਕੀ ਹਾਲ ਹੈ, ਮਾਝੇ ਦੇਸ਼ ਦਾ ਕੀ ਹਾਲ ਹੈ,
ਕਹਿ ਕਹਿ ਤੁਰਕਾਂ ਨੇ ਡੇਰੇ ਲਾਏ,
ਤੁਰਕਾਂ ਨੇ ਕਿੱਥੇ ਕਿੱਥੇ ਡੇਰੇ ਲਾਏ ਨੇ, ਕਿੱਥੇ ਕਿੱਥੇ ਸਿੰਘਾਂ ਦਾ ਪਹਿਰਾ ਹੈ, दस जरा मेनू
सिंह कहो कछ पूछ ना बात।
ए सुन के बलाका सिंह ताई मार के रोन लग पिया। ओ कहंदा मताब सिंह पूछ ना कुछ, जो पंजाब दी हालत है मेरे तो दसी नहीं जांदी।
जिम तुरकन ने कीनो घात,
जो तुरकां ने घात कीता है अगे कदी ऐसा नहीं होया जो अज हो रहा है।
मुखो कहो मुख फटता जावे।
बलाका सिंह मताब सिंह जे मुंह तो गल कह ना ते मुंह पाटता जांदा, मेरे कोलों कही नहीं जांदी गल।
कन्नो सुनो तो कान दुखावे,
जे कन्ना सुनेगा तेरे कान दुखन लग जानगे, मेरे तो ना सुनी जांदी है ना सुनाई जांदी है।
बात चीरती छाती जावे,
ए गल मेरी छाती चीरती जांदी है, जेड़ी तू पुछी है मैं दस नहीं सकदा।
ना कहिए मन मोह ना समावे,
ना मुंह तो कही जांदी है ते ना अंदर रखी जांदी है, कहे बिना भी मैं रह नहीं सकता ते कह भी नहीं सकता, ए मेरी हालत है इस वेले।
सर्प चकुंदर की भई बात,
जिवे सप दे मुंह च चकुंदर आ जावे ते ओ सप ना खा सकता है ना छड़ सकता है।
उगलत बने ना बने जिम खात,
जिवे सप दे मुंह दे विच चकुंदर आई ना खाए ना छड़े, एदा मैं फस गया ना दस सकदा ना रख सकदा गल अपने कोल।
दोहरा कियो उपद्रव तुरक बाड अमृत सर गुरद्वार।
भाई बलाका सिंह कहंदा भाई मताब सिंह जी हद हो गई जुल्मां दी, सचखंड श्री हरिमंदर साहब सतगुरु रामदास सच्चे पातशाह दा इलाही नूरानी दरबार अज वेश्या दे नचन वाला स्थान बन चुका है।
हर मंदर मैं कंचनी रखे तुरकन को सरदार,
तुरकां दा सरदार मसा रंगड़ श्री हरिमंदर साहब दे विच कंजरी नचांदा है, वेश्या नाच करदी है, शराब दे दौर चलदे ने हुक्का चलदा है।
मंडियाली को रंगड़ो मसा ताको नाम,
भाई मताब सिंह जी की दसा उस चौधरी दा नाम मसा रंगड़ है, ओ मंडियाले दा चौधरी है, बड़ा हंकारिया होया है।
करे बेअदबी हर मंदर पापी बड़ो हराम,
ओ हराम दा ओदी बिरती ऐसी है, ओ धर्म दा दोखी है, श्री हरिमंदर साहब जी दी बेअदबी करदा है।
जाओ भाई मताब सिंह सुन गुस्सा खाया,
ए सुन के भाई साहब मताब सिंह अखां लाल हो गईयां, लहू उतरे अखां विच,
जानकार बिछू डंग लगाया,
जिवें किसे नू बिछू दा डंग लगदा है ते ओ तड़फदा है, ए तां मताब सिंह तड़फिया।
कहियो सिंह ऊहां सिंह को नाही,
अगों मताब सिंह कहंदा बलाका सिंह पंजाब च सिंह मर गए ने, पंजाब च कोई सिंह नहीं रहा, कोई उसे खालसे दी जात मुक गई है, की हो गया है।
शीस ना तां को तोड़ियो ताही,
किसे ने ओदा सिर नहीं वड्या जाके, किसे ने ओदा सिर नहीं फेया कुत्ते दा दुष्ट दा, कोई दसो खालसा किथे चला गया, एदा बड़े गुस्से च आके बोलिया मताब सिंह।
क्या सिंघन ते सत गयो दूर,
ये सिंघा तो सत मुक गया, सिंघा दी शक्ति खालसे दी जेड़ी वीर रस दी ये खत्म हो गई है। हां जी,
क्या सिंघन पुरखार्थ भयो कूर,
क्या सिंघा दा पुरुषार्थ झूठा पै गया, सिंघा दा उद्दम बल मुक गया। हां जी,
तब उस सिंह बचन पलटायो,
ये सुन के अगो बुलाका सिंह बोलिया,
क्या तै नठ नह पौरख गवायो।
बताओ सिया तू नी भज के आया, तू दूजिया नू कहना है, तू भी तो पंजाब छड के आया, तेरा भी तो उद्दम मुक गया, तेरे अंदर भी तो पुरुषार्थ मरदऊपुणा नहीं रहा, तेनू की हो गया, जो तेरा है वो दूजिया का हाल है। हां जी,
तुम मरने ते नठ नहीं आए,
क्या मताब सिंह तू मौत तो डर के नहीं आया, मौत तो सारे डरते हैं, तू भी डरिया, जे वो डरी बैठे ने ते तू भी ना डर के आया इन्नी दूर बीकानेर विच,
उनको दे तो उलांबा काहे,
उन्होंने की उलांबे दिना मताब सिंह, अपने अंदर झाती मार, तू भी तो भज के आया है,
तुम भज तुरकन प्राण बचाए,
तू भी तो भज के तुरकां नूं जान बचाई, इत्थे राजस्थान च बीकानेर च बैठा है,
तुमरे जैसो सब ओए भए,
जिहो जिहा तू है ओहो जिहे ओ सिंह ने, ओह भी तो बंदे ने, उन्हां दे कहिंदी चार बाहवां ने, दो ही ने, तू भज के आ गया ते ओह भी अपन दिन कट रहे ने,
मरनो डर कै सब नठ गए,
मौत तो डरदे सिंह सब पंजाब तो भज आए ने, मैं भी आ गया जिवें तू आया मैं भी आ गया, क्योंकि उस कह ही बुलाका सिंह नूं रहा सी ना मताब सिंह भी तू आ गया तू मार के क्यों नहीं आया, वो कहता जिवें तू नहीं आया उवें मैं भी नहीं मार के आया, ਜਾਨ ਬਚਾਉਂਦੇ ਆ ਗਏ ਆਪਾਂ।
ਉਹਾਂ ਸਿੰਘ ਕੋ ਦ੍ਰਿਸ਼ਟ ਨਾ ਪਏ,
ਉੱਥੇ ਕੋਈ ਸਿੰਘ ਨਜ਼ਰ ਨਹੀਂ ਆਉਂਦਾ ਮਾਝੇ ਵਿਚ ਹੁਣ।
ਉਹਾਂ ਸਿੰਘ ਕੋ ਸੁਨੀਅਤ ਨਾਹੀ,
ਮਾਝੇ ਦੇ ਸਿੰਘ ਨਾਂ ਦੀ ਕੋਈ ਚੀਜ਼ ਨੀ ਸੁਣਾਈ ਦਿੰਦੀ।
ਕਰਤ ਮਸਖਰੇ ਸਿੰਘਣ ਤਾਈ,
ਬਲਕਿ ਹੁਣ ਤਾਂ ਉੱਥੋਂ ਦੇ ਲੋਕ ਸਿੰਘਾਂ ਨੂੰ ਮਜ਼ਾਕ ਕਰਦੇ ਨੇ, ਟਿੱਚਰਾਂ ਕਰਦੇ ਨੇ।
ਨਵਾਬ ਪੰਥ ਸਭ ਦਿਓ ਗਵਾਈ,
ਲੋਕ ਕਹਿੰਦੇ ਨੇ ਵੇਖੋ ਬਣਿਆ ਫਿਰਦਾ ਸੀ ਖਾਲਸਾ ਪੰਥ, ਖਾਲਸਾ ਪੰਥ, ਖਾਲਸਾ ਪੰਥ, ਕਿੱਥੇ ਗਿਆ ਖਾਲਸਾ ਪੰਥ? ਨਵਾਬ ਜ਼ਕਰੀਆ ਖਾਨ ਨੇ ਸਾਫ ਕਰ ਦਿੱਤਾ, ਖਤਮ ਕਰ ਦਿੱਤਾ ਸਿੱਖਾਂ ਦਾ ਪੰਥ।
ਸਿੰਘ ਸੁਨੀਅਤ ਕਹੂੰ ਜਗ ਮੈਂ ਨਾਹੀ,
ਹੁਣ ਸਿੰਘਾਂ ਦਾ ਨਾਮੋ ਨਿਸ਼ਾਨ ਹੀ ਨਹੀਂ ਸੁਣਦਾ। ਕਿਤੇ ਸਿੰਘ ਵੀ ਹੁੰਦੇ ਸਨ, ਏਦਾਂ ਦੀਆਂ ਗੱਲਾਂ ਪਿੰਡਾਂ ਚ ਹੋਣ ਲੱਗ ਪਈਆਂ ਨੇ।
ਜੇ ਸਿੰਘ ਨਿਤ ਉੱਠ ਜੰਗ ਮਚਾਹੀ,
ਜਿਹੜੇ ਸਿੰਘ ਰੋਜ਼ ਦੰਗੇ ਕਰਦੇ ਸੀ, ਜੰਗ ਕਰਦੇ ਸੀ,
ਨਾਮ ਖਾਲਸਾ ਸਿੰਘ ਜਪਾਹੀ,
ਆਪਣੇ ਆਪ ਨੂੰ ਖਾਲਸਾ ਖਾਲਸਾ ਕਹਾਉਂਦੇ ਸੀ, ਸਿੰਘ ਕਹਾਉਂਦੇ ਸੀ, ਲੋਕਾਂ ਕੋਲੋਂ ਜਾਪ ਕਰਾਉਂਦੇ ਸੀ ਆਪਣੇ ਨਾਂ ਦਾ ਵੀ ਅਸੀਂ ਖਾਲਸਾ ਆ। ਉਹ ਖਾਲਸਾ ਮੁੱਕ ਗਿਆ ਪੰਜਾਬ ਦੇ ਵਿੱਚੋਂ।
ਜੇ ਸਿੰਘ ਨਿਤ ਉੱਠ ਸ਼ਬਦ ਉਚਾਰੈ,
ਉਹ ਜਿਹੜੇ ਸਿੰਘ ਸਵੇਰੇ ਉੱਠ ਕੇ 2 ਵਜੇ ਬਾਣੀ ਪੜ੍ਹਦੇ ਸੀ, ਸ਼ਬਦ ਕੀਰਤਨ ਕਰਦੇ ਸੀ,
ਲੂਟ ਕੂਟ ਨਿਤ ਤੁਰਕਣ ਮਾਰੈ,
ਜਿਹੜੇ ਸਿੰਘ ਰੋਜ਼ ਲੁੱਟ ਕੁੱਟ ਕਰਦੇ, ਦੰਗੇ ਫਸਾਦ ਕਰਦੇ, ਤੁਰਕਾਂ ਨਾਲ ਜੰਗ ਕਰਦੇ ਸੀ,
ਜਪ ਤਪ ਸੰਜਮ ਨੇਮ ਕਰਾਵੈ,
ਜਿਹੜੇ ਬੜੇ ਜਪੀ ਤਪੀ ਨੇਮੀ ਕਰਮੀ ਧਰਮੀ ਸਿੰਘ ਸਨ,
ਅਕਾਲ ਅਕਾਲ ਕਹਿ ਸੀਸ ਚੜਾਵੈ,
ਸ੍ਰੀ ਅਕਾਲ 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 ਦੇ ਚਕਾਰੇ ਗਜਾਉਂਦੇ ਸੀ।
ਅਬ ਹੈ ਤੁਮ ਹੀ ਸੇ ਊਹਾਂ ਸਿੰਘ,
ਉਹ ਮੁੱਕ ਗਏ, ਉਹ ਮਾਰੇ ਗਏ, ਜ਼ਕਰੀਆ ਨੇ ਖਤਮ ਕਰ ਦਿੱਤੇ ਉਹ ਸਾਰੇ, ਹੁਣ ਤੇ ਮਤਾਬ ਸਿੰਘ ਤੇਰੇ ਵਰਗੇ ਹੀ ਨੇ, ਜਿਹੋ ਜਿਹਾ ਤੂੰ ਹੈ ਭੱਜ ਕੇ ਆਇਆ, ਉਹੋ ਜੇ ਉਹ ਨੇ ਵਿਚਾਰੇ, ਕੋਈ ਇੱਧਰ ਦਿਨ ਕੱਟ ਰਿਹਾ, ਕੋਈ ਉੱਧਰ ਕੱਟ ਰਿਹਾ, ਉਹ ਸਿੰਘ ਗਏ ਹੁਣ ਜਿਹੜੇ ਅੱਗੇ ਵੈਰੀ ਦੇ ਦੰਦ ਖੱਟੇ ਕਰਦੇ ਸੀ,
ਗਏ ਨੱਠ ਕਰ ਲੰਬੀ ਡਿੰਗ,
ਲੰਬੀਆਂ ਡਿੰਗਾਂ ਮਾਰ ਕੇ ਭੱਜ ਗਏ ਪੰਜਾਬ ਚੋਂ ਸਿੱਖ।
ਦੋਹਰਾ ਇਹ ਸੁਣ ਸਿੰਘ ਜੀ ਚਿੱਪ ਲੱਗੀ, ਜਾਣ ਕਰ ਬਿਛੂ ਡਾਂਕ,
ਇਹ ਗੱਲ ਭਾਈ ਮਹਤਾਬ ਸਿੰਘ ਨੂੰ ਇੰਜ ਵੱਜੀ ਜਿਵੇਂ ਬਿਛੂ ਨੇ ਡੰਗ ਮਾਰਿਆ ਹੋਵੇ।
ਤਨ ਮਨ ਅਚਬੇ ਬਹੁ ਲੱਗੀ, ਚਿੱਤ ਧਾਰਿਓ ਮਰਨ ਨਿਸ਼ਾਂਕ,
ਜਿਵੇਂ ਕਿਸੇ ਨੂੰ ਬਿਛੂ ਲੜਦਾ ਨਾ, ਉਹਦੇ ਤਨ ਨੂੰ ਅਚਵੀ ਲੱਗ ਜਾਂਦੀ ਹੈ, ਉਹ ਬੰਦਾ ਇਹਦਾ ਸਰੀਰ ਉਹਦੇ ਤੋਂ ਬੇਕਾਬੂ ਹੋ ਜਾਂਦਾ, ਉਹਦੀ ਦਰਦ ਸਹੀ ਨਹੀਂ ਜਾਂਦੀ। ਏਦਾਂ ਭਾਈ ਸਾਹਿਬ ਮਹਤਾਬ ਸਿੰਘ ਕੋਲੋਂ ਸਹਿਣਾ ਬਰਦਾਸ਼ਤ ਕਰਨਾ ਔਖਾ ਹੋ ਗਿਆ।
ਸੋਰਠਾ ਮਾੜੀ ਕੰਬੋ ਵਾਲ, ਸੁੱਖਾ ਸਿੰਘ ਤਰਖਾਣ ਥੋ,
ਇੱਕ ਤਰਖਾਣ ਸਿੰਘ ਬਰਾਦਰੀ ਵਿਚੋਂ, ਤਰਖਾਣਾ ਦੀ ਬਰਾਦਰੀ ਚੋਂ ਸਿੰਘ ਸੀਗਾ। ਮਾੜੀ ਕੰਬੋ ਕੀ ਪਿੰਡ ਹੈ, ਇਹ ਵੀ ਮਾਝੇ ਵਿਚ ਜਿੱਥੇ ਭਾਈ ਸੁੱਖਾ ਸਿੰਘ ਦਾ ਜਨਮ ਹੋਇਆ, ਇਹ ਦਸਹਰਾ ਇਲਾਕਾ ਬਾਬਾ ਦੀਪ ਸਿੰਘ ਦਾ ਪਿੰਡ, ਪਹੁ ਪਿੰਡ ਹੈ, ਨਾਰਲੇ ਵਾਲੇ ਸ਼ਾਮ ਸਿੰਘ ਦਾ ਪਿੰਡ ਹੈ, ਇਧਰ ਚਬਾਲ ਆ ਗਿਆ, ਤਰਨ ਤਾਰਨ ਦਾ ਇਲਾਕਾ ਆ ਗਿਆ, ਤੇ ਇਧਰ ਭਿੱਖੀ ਪਿੰਡ ਦਾ ਇਲਾਕਾ, ਬਾਬੇ ਤਾਰਾ ਸਿੰਘ ਡਲਵਾਂ ਦਾ ਪਿੰਡ, ਵਿੱਚੇ ਇਧਰ ਮਾੜੀ ਕੰਬੋਕੀ ਪਿੰਡ ਸੁਣੀਦਾ ਹੈ, ਕੰਬੋਕੀ ਮਾੜੀ। ਇਸ ਪਿੰਡ ਦਾ ਤਰਖਾਣ ਜਾਤੀ ਦਾ ਸਿੰਘ ਸੀਗਾ, ਰਾਮਗੜੀ ਜਿਹਨਾਂ ਨੂੰ ਕਹਿੰਦੇ ਮਿਸਤਰੀ, ਉਹ ਤਰਖਾਣ ਬਰਾਦਰੀ ਚ ਸੁੱਖਾ ਸਿੰਘ ਬੜਾ ਸੂਰਬੀਰ ਯੋਧਾ ਬਹਾਦਰ ਸੀ।
ਮਹਤਾਬ ਸਿੰਘ ਕੇ ਨਾਲ ਆਇਓ ਦੂਜੋ ਸਿਦਕ ਕਰ,
ਇਹ ਕਹਿਣ ਲੱਗਾ ਮਹਤਾਬ ਸਿੰਘ ਮੈਂ ਤੇਰੇ ਨਾਲ ਚੱਲਾਂਗਾ, ਚੱਲ ਆਪਾਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਠੱਲ ਪਾਵਾਂਗੇ, ਵੇਖਾਂਗੇ ਕਿਹੜਾ ਮੱਸਾ ਰੰਗੜ ਹੈ। ਮਹਤਾਬ ਸਿੰਘ ਤੇ ਸੁੱਖਾ ਸਿੰਘ ਦੋਵੇਂ ਅਰਦਾਸਾਂ ਸੋਧ ਕੇ ਖਾਲਸੇ ਪੰਥ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈ ਕੇ ਚੱਲ ਪਏ।
ਜਾਓ ਭਾਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ,
ਦੋਵਾਂ ਨੇ ਖਾਲਸੇ ਦੇ ਦੀਵਾਨ ਵਿਚ ਉੱਠ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਰਨ ਛੋਹੇ ਸਿੰਘ ਆਗਿਆ ਪਾਈ,
ਔਰ ਸਿੰਘਾਂ ਦੇ ਚਰਨਾਂ ਨੂੰ ਹੱਥ ਲਾ ਕੇ ਮੱਥੇ ਨੂੰ ਲਾਇਆ, ਕਿਉਂਕਿ ਖਾਲਸੇ ਦੇ ਚਰਨਾਂ ਚ ਉਹ ਬਰਕਤਾਂ ਹਨ ਜਿਹੜੀਆਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਈਆਂ ਨੇ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਸਿੰਘਾਂ ਨੂੰ ਨਮਸਕਾਰ ਕਰਕੇ ਫਤਿਹ ਗਜਾ ਕੇ ਇਹ ਦੋਵੇਂ ਸਿੰਘ ਘੋੜਿਆਂ ਤੇ ਸਵਾਰ ਹੋ ਗਏ।
ਹਮ ਮਾਰੇ ਜਾਏ ਤੁਰਕਣ ਤਾਈ,
ਕਹਿਣ ਲੱਗੇ ਦੇਖਦੇ ਆ ਕਿਹੜਾ ਮੱਸਾ ਰੰਗੜ ਹੈ, ਸਿਰ ਵੱਢ ਕੇ ਲਿਆਵਾਂਗੇ।
ਚਰਨ ਛੂਹੋ ਮੈਂ ਖਾਲਸੇ ਆਈ,
ਭਾਈ ਸਾਹਿਬ ਮਹਤਾਬ ਸਿੰਘ ਤੇ ਸੁੱਖਾ ਸਿੰਘ ਕਹਿਣ ਲੱਗੇ, ਸਿੰਘੋ ਜੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੋਈ, ਸਿਰ ਵੱਢ ਕੇ ਤੁਹਾਡੇ ਕੋਲ ਇੱਥੇ ਬੀਕਾਨੇਰ ਪਹੁੰਚਾ ਦਿਆਂਗੇ, ਔਰ ਤੁਹਾਨੂੰ ਤੁਹਾਡੇ ਚਰਨ ਛੂਹਾਂਗੇ ਆ ਕੇ ਅਸੀਂ।
ਜੇਕਰ ਸੀਸ ਲੱਗੇ ਗੁਰ ਅਰਥ,
ਜੇ ਗੁਰੂ ਵਾਸਤੇ ਸਾਡਾ ਸੀਸ ਲਿਖੇ ਲੱਗ ਜਾਵੇ,
ਧਨ ਜਨਮ ਧਨ ਮਰਨ ਸਮਰੱਥ,
ਸਾਡਾ ਜਨਮ ਜੀਵਨ ਸਫਲ ਹੋ ਜਾਏਗਾ। ਜੇ ਮਾਰੇ ਗਏ ਤਾਂ ਵੀ ਸਫਲ ਆ, ਜੇ ਮਾਰ ਕੇ ਆ ਗਏ ਤਾਂ ਵੀ ਸਫਲ ਆ, ਪਰ ਛੱਡਦੇ ਨੀ, ਮਾਰ ਕੇ ਹੀ ਆਵਾਂਗੇ।
ਤੁਰਕਨ ਲੜਨਾ ਮਰਨੋ ਡਰੇ,
ਤੁਰਕ ਤੋਂ ਅਸੀਂ ਨਾ ਡਰਦੇ ਆ ਲੜਨ ਤੋਂ ਨਾ ਮਰਨ ਤੋਂ।
ਤ੍ਰਿਕ ਤਿਸ ਜਨਨੀ ਤ੍ਰਿਕ ਪਿਤ ਕਰੇ।
ਜਿਹੜਾ ਡਰੇ ਤੁਰਕਾਂ ਤੋਂ ਲੜਨ ਮਰਨ ਤੋਂ, ਉਹਦੇ ਮਾਂ ਨੂੰ ਤੇ ਉਹਦੇ ਪਿਤਾ ਨੂੰ ਵੀ ਲਾਨਤ ਹੈ। ਤ੍ਰਿਕ ਉਹਦੀ ਮਾਂ ਤੇ ਤ੍ਰਿਕ ਉਹਦਾ ਪਿਤਾ। ਹਾਂਜੀ,
ਦੋਹਰਾ ਮਰਨੇ ਤੇ ਕਿਆ ਡਰਪਣਾ ਲੈ ਪਾਹੁਲ ਖੰਡੇ ਧਾਰ।
ਖੰਡੇ ਦੀ ਪੌਲ ਲਈ ਹੈ ਹੁਣ ਮਰਨ ਦਾ ਡਰ ਕਾਹਦਾ, ਜਦੋਂ ਅੰਮ੍ਰਿਤ ਹੀ ਖੰਡੇ ਦਾ ਛਕ ਲਿਆ। ਦੁਨੀਆਂ ਚ ਅਨੇਕ ਪ੍ਰਕਾਰ ਦੀ ਪੌਲ ਹੈ। ਸਾਧੂ ਸੰਤ ਮਹਾਂਪੁਰਸ਼ ਆਪਣੇ ਆਪਣੇ ਤਰੀਕੇ ਨਾਲ ਦੀਕਸ਼ਾ ਦਿੰਦੇ ਹੈ। ਕਲਗੀ ਧਾਰ ਨੇ ਖੰਡੇ ਨਾਲ ਦਿੱਤੀ ਹੈ। ਖੰਡੇ ਨਾਲ ਅੰਮ੍ਰਿਤ ਦੇਣ ਦਾ ਮਤਲਬ ਹੈ ਖੰਡੇ ਦੀ ਧਾਰ ਤੇ ਨੱਚਣਾ, ਸ਼ਹੀਦੀ ਪਾਉਣ ਨੂੰ ਤਿਆਰ ਵਰਤਿਆ ਰਹਿਣਾ। ਅਸੀਂ ਤਾਂ ਹਰ ਵੇਲੇ ਮੌਤ ਤਲੀ ਤੇ ਧਰੀ ਹੋਈ ਹੈ ਜਾਨ, ਤੇ ਪਰਵਾਨ ਹੈ ਸਾਨੂੰ।
ਜਬ ਹੱਥ ਸਿਧੌਰਾ ਲੈ ਤੁਰੇ ਮਰਨੋ ਡਰੇ ਨਾ ਨਾਰ।
ਸਿੰਘ ਕਹਿੰਦੇ ਇੱਕ ਇਸਤਰੀ ਜਦੋਂ ਹੱਥ ਵਿੱਚ ਸਿਧੌਰਾ ਲੈ ਕੇ ਤੁਰਦੀ ਹੈ, ਉਹ ਮੌਤ ਤੋਂ ਨਹੀਂ ਡਰਦੀ। ਪੁਰਾਣੇ ਜ਼ਮਾਨੇ ਚ ਸਤੀ ਦਾ ਰਿਵਾਜ ਸੀਗਾ, ਪਤੀ ਮਰ ਜਾਵੇ, ਘਰ ਵਾਲੀ ਨਾਲ ਸਤੀ ਹੁੰਦੀ ਸੀ ਚਿਖਾ ਦੇ ਵਿੱਚ। ਉਹ ਕੱਪੜੇ ਬੜੇ ਨਵੇਂ ਪਾਉਂਦੀ ਸੀ, ਸਾਫ਼ ਸੁਥਰੇ ਧੋਏ ਹੋਏ ਜਾਂ ਕਹਿ ਲਓ ਨਵੇਂ ਕੱਪੜੇ ਸਵਾ ਕੇ। ਜੇ ਪਤੀ ਨੂੰ ਕਫ਼ਨ ਪਾਇਆ ਤੇ ਉਹਨੇ ਨਵੇਂ ਕੱਪੜੇ ਪਾਉਣੇ ਨੇ, ਸ਼ਿੰਗਾਰ ਪੂਰਾ ਕਰਨਾ, ਤੇ ਫਿਰ ਉਸਨੇ ਇਸ਼ਨਾਨ ਕਰਕੇ ਨਵੇਂ ਕੱਪੜੇ ਪਾ ਕੇ ਸਤੀ ਨੇ ਤਿੰਨ ਚਾਰ ਚੀਜ਼ਾਂ ਹੱਥ 'ਚ ਲੈਂਦੀ ਸੀ, ਉਹਨੂੰ ਸਿੰਧੌਰਾ ਕਹਿੰਦੇ ਸੀਗੇ। ਇੱਕ ਤਾਂ ਨਾਰੀਅਲ ਰੱਖਦੀ ਸੀ, ਇੱਕ ਨਾਲ ਸੰਧੂਰ ਰੱਖਦੀ ਸੀ, ਥੋੜੇ ਜਿਹੇ ਚਾਵਲ ਰੱਖਦੀ ਸੀ, ਤੇ ਥੋੜਾ ਜਿਹਾ ਹਰਾ ਜਿਹਾ ਘਾਹ, ਉਹ ਜੋ ਰੀਤੀ ਰਿਵਾਜ ਹੈ ਹਿੰਦੂ ਧਰਮ ਦਾ, ਉਹਦੇ ਮੁਤਾਬਕ ਲੈ ਕੇ ਉਹ ਥਾਲੀ ਦੇ ਵਿੱਚ, ਤੇ ਆਪਣੇ ਪਤੀ ਦੀ ਚਿਖਾ ਦੀਆਂ ਪਰਿਕਰਮਾ ਕਰਦੀ ਸੀ। ਫਿਰ ਉਹ ਚਿਖਾ ਦੇ ਉੱਪਰ ਬੈਠ ਕੇ ਆਲੇ ਦੁਆਲੇ ਸਾਰਿਆਂ ਦੇ ਉੱਤੇ ਏਦਾਂ ਪ੍ਰਸ਼ਾਦ ਨਾਲ ਸੰਧੂਰ ਛਿੜਕ ਦਿੰਦੀ ਸੀ। ਉਹਨੂੰ ਕਹਿੰਦੇ ਸੀ ਸਤੀ ਦਾ ਪ੍ਰਸ਼ਾਦ। ਜਦੋਂ ਸਤੀ ਸਾਰਿਆਂ ਦੇ ਪ੍ਰਸ਼ਾਦ ਛਿੜਕ ਦਿੰਦੀ ਸੀ, ਫਿਰ ਅੱਗ ਬਲਦੀ ਸੀ, ਉਹਦੇ 'ਚ ਸੜ ਕੇ ਸੁਆਹ ਹੋ ਜਾਂਦੀ ਸੀ। ਹੁਣ ਮਹਾਰਾਜ ਕਹਿੰਦੇ ਮਰਨੇ ਤੇ ਕਿਆ ਡਰਪਣਾ ਜਬ ਹੱਥ ਸਿਧੌਰਾ ਲੀਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਗਤ ਕਬੀਰ ਸਾਹਿਬ ਦੇ ਬਚਨ ਨੇ। ਜੇ ਮੌਤ ਤੋਂ ਹੁਣ ਕੀ ਡਰਨਾ, ਜੇ ਹੱਥ ਸਿਧੌਰ ਦੀ ਡੱਬੀ ਫਾੜ ਹੀ ਲਈ ਹੈ, ਹੁਣ ਤਾਂ ਸਤੀ ਹੋਣਾ ਹੀ ਹੋਣਾ। ਏਦਾਂ ਇਹ ਭਾਈ ਬਤਾਬ ਸਿੰਘ ਤੇ ਸੁਖਾ ਸਿੰਘ ਦੀ ਤਿਆਰੀ ਕਰਕੇ ਤੁਰ ਪਏ।
ਚਾਉ ਪਈ ਕ੍ਰਮ ਕ੍ਰਮ ਕਰ ਸਿੰਘ ਵਤਨੀ ਆਏ।
ਕਰਮ ਕਰਮ ਕਰਦੇ ਬੜੀ ਤੇਜ਼ੀ ਨਾਲ ਉਹ ਬੁੱਢੇ ਜੋੜ ਤੋਂ ਚੱਲੇ ਤੇ ਸ੍ਰੀ ਅੰਮ੍ਰਿਤਸਰ ਮਾਝੇ ਨੂੰ ਤੁਰ ਪਏ। ਰਸਤੇ ਚ ਕਹਿੰਦੇ ਆ ਬਾਬਾ ਦੀਪ ਸਿੰਘ ਜੀ ਦੇ ਕੋਲ ਪਹੁੰਚੇ। ਉੱਥੇ ਵਿਚਾਰ ਚੱਲ ਰਹੀ ਸੀ ਦਸਮ ਦੀ ਬਾਣੀ ਬਾਰੇ, ਅੱਜ ਕੱਲ ਵੀ ਚੱਲਦੀ ਹੈ, ਪਰ ਅੱਜ ਕੱਲ ਪੰਥ ਵਿਰੋਧੀ ਕਰਦੇ ਆ ਵਿਚਾਰਾਂ ਇਹੋ ਜਿਹੀਆਂ। ਉਦੋਂ ਸਿਆਣੇ ਸਿੰਘ ਇਹ ਵਿਚਾਰ ਕਰ ਰਹੇ ਸੀ ਵੀ ਦਸਮ ਦੀ ਬੀੜ ਇੱਕੋ ਰੱਖੀ ਜਾਵੇ ਜਾਂ ਦਸਮ ਦੀ ਬੀੜ ਭਾਈ ਮਨੀ ਸਿੰਘ ਨੇ ਜਿਹੜੀ ਲਿਖੀ ਆ ਉਹਨੂੰ ਵੱਖਰਾ ਵੱਖਰਾ ਕਰ ਦਿੱਤਾ ਜਾਵੇ। ਤਿੰਨ ਤਰ੍ਹਾਂ ਦੀ ਬਾਣੀ ਹੈ। ਇੱਕ ਤਾਂ ਉਹ ਬਾਣੀ ਹੈ ਦਸਮ ਪਾਤਸ਼ਾਹ ਦੀ ਜਿਹੜੀ ਅਕਾਲ ਪੁਰਖ ਦੀ ਉਸਤਤ ਵਿੱਚ ਹੈ, ਜਾਪ ਸਾਹਿਬ ਅਕਾਲ ਉਸਤਤ ਚੇਤੀ ਸਵਈਏ। ਦੂਜੀ ਉਹ ਬਾਣੀ ਹੈ ਜਿਹੜੀ ਯੁੱਧਮਈ ਜੰਗਮਈ ਹੈ, ਇਤਿਹਾਸ ਹੈ ਰਾਮ ਚੰਦਰ ਜੀ ਦਾ, ਕ੍ਰਿਸ਼ਨ ਜੀ ਦਾ, ਯੋਧਿਆਂ ਦਾ, ਬਹਾਦਰਾਂ ਦਾ, ਜਿਹੜੇ ਖੰਡੇ ਮਾਰਦੇ ਰਹੇ ਮੈਦਾਨੇ ਜੰਗ ਵਿੱਚ ਲੱਖਾਂ ਕਰੋੜਾਂ ਨਾਲ ਲੜਦੇ ਰਹੇ, ਉਹਨਾਂ ਦੀ ਕਥਾ ਹੈ। ਤੀਸਰੀ ਬਾਣੀ ਇਸਤਰੀਆਂ ਦੇ ਚਰਿੱਤਰ ਹਨ, ਛਲ ਕਪਟ ਤੋਂ ਕਿਵੇਂ ਬਚਣਾ। ਉਹ ਜਿਹੜੇ ਤਿੰਨ ਤਰ੍ਹਾਂ ਦੇ ਵਿੱਚ ਚੈਪਟਰ ਹਨ, ਕੁਝ ਸਿੰਘ ਕਹਿੰਦੇ ਸੀ ਵੀ ਇਹਨਾਂ ਨੂੰ ਵੱਖਰਾ ਵੱਖਰਾ ਕਰ ਦਈਏ, ਕੁਝ ਕਹਿੰਦੇ ਸੀ ਇਕੱਠਾ ਹੀ ਰਹਿਣ ਦਈਏ ਗੁਰੂ ਦੀ ਬਾਣੀ ਨੂੰ। ਬਾਬਾ ਦੀਪ ਸਿੰਘ ਜੀ ਸਿੰਘਾਂ ਦੀ ਰਾਏ ਲੈ ਰਹੇ ਸੀ, ਬਾਣੀ ਦੀ ਸੁਧਾਈ ਹੋ ਰਹੀ ਸੀ। ਰਸਤੇ ਚ ਭਾਈ ਮਹਤਾਬ ਸਿੰਘ ਤੇ ਭਾਈ ਸੁਖਾ ਸਿੰਘ ਜੀ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਮਿਲੇ, ਜਲ ਪ੍ਰਸ਼ਾਦਾ ਛਕਿਆ ਦਮਦਮੇ। ਫਿਰ ਬਾਬਾ ਦੀਪ ਸਿੰਘ ਨੇ ਪੁੱਛਿਆ ਵੀ ਸਿੰਘੋ ਤੁਸੀਂ ਅੰਮ੍ਰਿਤਸਰ ਜਾ ਰਹੇ ਹੋ, ਤੁਸੀਂ ਵੀ ਗੁਰੂ ਦੇ ਪਿਆਰੇ ਹੋ, ਤੁਸੀਂ ਰਾਏ ਦਿਓ ਵੀ ਅਸੀਂ ਬੀੜ ਇਕੱਠੀ ਰੱਖੀਏ ਦਸਮ ਪਾਤਸ਼ਾਹ ਦੀ ਕਿ ਵੱਖਰੀ ਵੱਖਰੀ ਕਰ ਦਈਏ। ਭਾਈ ਮਹਤਾਬ ਸਿੰਘ ਕਹਿੰਦੇ ਬਾਬਾ ਜੀ ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਸਾਡੇ ਬਜ਼ੁਰਗ ਹੋ, ਸਿਆਣੇ ਹੋ, ਅਸੀਂ ਤੁਹਾਨੂੰ ਕੀ ਰਾਏ ਦੇ ਸਕਦੇ ਹਾਂ, ਪਰ ਜੇ ਸਾਨੂੰ ਪੁੱਛਿਆ ਤਾਂ ਅਸੀਂ ਇਹ ਕਹਿੰਦੇ ਹਾਂ ਵੀ ਤੁਸੀਂ ਅਰਦਾਸ ਕਰੋ, ਤੁਸੀਂ ਬਜ਼ੁਰਗ ਹੋ, ਅਰਦਾਸ ਕਰੋ, ਅਸੀਂ ਹਰਿਮੰਦਰ ਸਾਹਿਬ ਜਾਵਾਂਗੇ, ਮੱਸੇ ਰੰਗੜ ਦਾ ਸਿਰ ਵੱਢ ਕੇ ਜਿਉਂਦੇ ਜੇ ਤੁਹਾਡੇ ਕੋਲ ਆ ਗਏ ਉਹਦਾ ਸਿਰ ਲੈ ਕੇ, ਤੇ ਦਸਮ ਦੀ ਬੀੜ ਇਕੱਠੀ ਰਹਿਣ ਦਿਆ ਜੇ, ਤੇ ਜੇ ਅਸੀਂ ਉੱਥੇ ਸ਼ਹੀਦੀ ਪਾ ਗਏ ਤੇ ਬੀੜ ਵੱਖਰੀ ਵੱਖਰੀ ਕਰ ਦਿਆ ਜੇ। ਬਾਬਾ ਦੀਪ ਸਿੰਘ ਨੇ ਵੀ ਅਰਦਾਸਾ ਸੋਧ ਦਿੱਤਾ। ਇਹ ਸਾਰੇ ਸਿੰਘਾਂ ਨੇ ਜਕਾਰੇ ਗਜਾ ਕੇ ਇਹਨਾਂ ਨੂੰ ਦਮਦਮੇ ਤੋਂ ਵੀ ਤੋਰ ਦਿੱਤਾ। ਥੋੜਾ ਚਿਰ ਉੱਥੇ ਆਰਾਮ ਕੀਤਾ ਕਿਉਂਕਿ ਕੰਮ ਬੜੀ ਛੇਤੀ ਕਰਨਾ ਸੀ ਜਾ ਕੇ। ਇਹ ਪੰਜਾਬ ਸ੍ਰੀ ਅੰਮ੍ਰਿਤਸਰ ਤਰਨ ਤਾਰਨ ਦੇ ਇਲਾਕੇ ਚ ਪਹੁੰਚ ਗਏ।
ਅੰਮ੍ਰਿਤਸਰ ਢਿੱਗ ਫਿਰਨ ਨਾ ਪਾਏ,
ਕਿਉਂਕਿ ਅੰਮ੍ਰਿਤਸਰ ਦੇ ਲਾਗੇ ਸਿੱਖਾਂ ਦੇ ਭੇਸ ਚ ਘੁੰਮਣਾ ਬੜਾ ਔਖਾ ਸੀ, ਮੁਸ਼ਕਲ ਸੀ।
ਕਰੇ ਸੋਚ ਕਛ ਯਤਨ ਕਮਈਏ,
ਸਿਆਣੇ ਸਿੰਘਾਂ ਨੇ ਸਲਾਹ ਕੀਤੀ ਦੋਵਾਂ ਨੇ, ਕੋਈ ਇਹੋ ਜਿਹੀ ਵਿਧ ਬਣਾਈਏ ਵੀ ਆਪਾਂ ਮੱਸੇ ਰੰਗੜ ਤੱਕ ਪਹੁੰਚ ਸਕੀਏ।
ਤਕੈ ਭਰਨ ਕੋ ਰੂਪ ਬਣਾਈਏ,
ਫਿਰ ਦਿਮਾਗ ਜਾਇਆ ਵੀ ਇੱਕ ਤਰੀਕਾ ਆਪਾਂ ਬਣ ਜਾਈਏ ਨੰਬਰਦਾਰ। ਨੰਬਰਦਾਰ ਪਿੰਡਾਂ ਦਾ ਟੈਕਸਦਾਰ ਆਉਂਦੇ ਨੇ ਚੌਧਰੀ ਮੱਸੇ ਕੋਲ, ਤੇ ਆਪਾਂ ਨੰਬਰਦਾਰ ਵਾਲਾ ਭੇਸ ਬਣਾ ਕੇ ਚੱਲੀਏ।
ਦੋਹਰਾ ਸਿੰਘ ਕਹੇ ਹਮ ਜਿਮ ਪੁੱਜੈ, ਕੋਈ ਸਤਿਗੁਰ ਬਾਤ ਬਣਾਓ।
ਤੇ ਅਰਦਾਸ ਕੀਤੀ ਏ ਮਹਾਰਾਜ ਗੁਰੂ ਰਾਮਦਾਸ ਜੀ, ਕੋਈ ਐਸੀ ਵਿਧ ਬਣਾਓ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਪਹੁੰਚ ਜਾਈਏ।
ਜਾਏ ਮੱਸੇ ਕੋ ਸਿਰ ਕੱਟੈ, ਨਹ ਰਸਤੇ ਹੋਏ ਅਟਕਾਓ।
ਮਹਾਰਾਜ ਆਪ ਸਾਨੂੰ ਮੱਸੇ ਦੇ ਸਿਰ ਤੱਕ ਪਹੁੰਚਾ ਦਿਓ, ਉਦੋਂ ਬਾਅਦ ਭਾਵੇਂ ਸਾਡੀ ਜਾਨ ਲੈ ਲਓ, ਪਰ ਇੱਕ ਵਾਰੀ ਉਹਦਾ ਸਿਰ ਵੱਢ ਦਈਏ, ਇੰਨੀ ਕਿਰਪਾ ਕਰ ਦਿਓ।
ਚਾਉ ਪਈ ਸੋ ਸਤਿਗੁਰ ਵਿਧੀ ਬਣਾਈ,
ਸੋ ਸਤਿਗੁਰਾਂ ਨੇ ਉਹ ਵਿਧ ਬਣਾ ਦਿੱਤੀ।
ਸਿਖਰ ਦੁਪਹਿਰੇ ਮੈਂ ਬਣ ਆਈ,
ਭਾਦਰੋਂ ਦਾ ਮਹੀਨਾ ਸੀਗਾ, ਭਾਦਰੋਂ ਦੇ ਮਹੀਨੇ ਦੁਪਹਿਰ ਬੜੀ ਤਪ ਰਹੀ ਸੀ, ਗਰਮੀ ਪੈ ਰਹੀ ਸੀ।
ਵਗੀ ਪਵਨ ਬਹੁ ਘਟਾ ਉਡਾਨਾ,
ਤੇਜ਼ ਹਵਾ ਤੱਤੀ ਲੂਹਾਂ ਚੱਲ ਰਹੀਆਂ ਸੀ ਤੇ ਘਟਾ ਉੱਡ ਰਿਹਾ ਸੀ।
ਇਮ ਕਰ ਲੀਨੋ ਮੁਖ ਛਿਪਾਨਾ,
ਇਧਰ ਭਾਈ ਸਾਹਿਬ ਬਤਾਪ ਸਿੰਘ ਹੋਰਾਂ ਨੇ ਉਹ ਮਿੱਟੀ ਘੱਟੇ ਦੇ ਉੱਡਣ ਦਾ ਬਹਾਨਾ ਕਰਕੇ ਆਪਣੀ ਪੱਗ ਦਾ ਇੱਕ ਲੜ ਮੂੰਹ ਦੇ ਉੱਤੋਂ ਦੀ ਬੰਨ ਲਿਆ, ਤਾਂ ਕਿ ਪਤਾ ਨਾ ਲੱਗੇ ਵੀ ਕੌਣ ਹਨ।
ਦੋਹਰਾ ਸਿਖਰ ਦੁਪਹਿਰੀ ਭਾਦਵੇ, ਸੂਰਜ ਅਤ ਤਪਤਾਏ।
ਭਾਦਰੋਂ ਦਾ ਦੁਪਹਿਰਾ ਸੀ, ਸੂਰਜ ਤਪ ਰਿਹਾ ਸੀ।
ਕਦ ਬਰਸਾ ਕਦ ਉੱਜੜ, ਬਿਦ ਐਸੀ ਲਈ ਤਕਾਏ।
ਕਦੀ ਕਦੀ ਮੀਂਹ ਪੈਂਦਾ ਭਾਦਰੋਂ ਵਿੱਚ, ਛੜਾਕਾ ਪੈਂਦਾ, ਕਦੀ ਸਾਫ਼ ਹੋ ਜਾਂਦਾ ਤੇ ਲੂ ਜਿਆਦਾ ਹੁੰਦੀ, ਥੱਲਿਓ ਭੜਾਸ ਬੜੀ ਨਿਕਲਦੀ ਆ, ਧਰਤੀ ਦੇ ਵਿੱਚੋਂ ਅੱਗ ਨਿਕਲਦੀ ਆ ਮੀਂਹ ਪੈਣ ਦੇ ਨਾਲ, ਤੇ ਉਹ ਗਰਮੀ ਭਾਦਰੋਂ ਦੀ ਕਹਿੰਦੇ ਝੱਲੀ ਨੀ ਜਾਂਦੀ, ਭਾਦਰੋਂ ਦੇ ਵੱਟ ਦਾ ਮਾਰਿਆ ਤੇ ਜੱਟ ਕਹਿੰਦੇ ਜੋਗੀ ਬਣ ਗਿਆ ਸੀ, ਇੰਨੀ ਤੰਗੀ ਹੁੰਦੀ ਆ। ਉਹ ਉਸ ਗਰਮੀ ਦੇ ਵਿਚ
ਚਾਉ ਪਈ ਧੁੱਪ ਲੱਗੀ, ਫੌਜ ਛਾਵੇਂ ਗਈ।
ਧੁੱਪ ਲੱਗੀ ਬੜੀ, ਜਿਹੜੀ ਫੌਜ ਸੀ ਨਾ ਮੱਸੇ ਰੰਗੜ ਦੀ, ਉਹ ਦੁਪਹਿਰਾ ਕੱਟਣ ਲਈ ਦਰਖਤਾਂ ਥੱਲੇ ਜਾਂ ਹੋਰ ਛਾਵੇਂ ਸਰੋਵਰ ਦੇ ਪਰਲੇ ਪਾਸੇ ਚਲੀ ਗਈ।
ਕਿਸ ਬਰਖਾ ਕਰ ਡੇਰਨ ਵਈ,
ਉਹ ਮਾੜੀ ਮੋਟੀ ਮੀਂਹ ਕਣੀ ਵੀ ਪੈਂਦੀ ਸੀ, ਇਸ ਕਰਕੇ ਉਹ ਅੰਦਰ ਵੜ ਗਏ ਛੱਪਰਾਂ ਛੱਛਨਾਂ ਦੇ ਵਿਚ।
ਮੱਸੇ ਸਾਰੰਗ ਰਾਗ ਗਵਾਇਆ,
ਇਧਰ ਸ੍ਰੀ ਹਰਿਮੰਦਰ ਸਾਹਿਬ ਦੇ ਐਨ ਵਿਚਕਾਰ ਮੱਸੇ ਨੇ ਪਲੰਘ ਡਾਹਿਆ ਹੋਇਆ ਸੀ ਤੇ ਉੱਤੇ ਬੈਠਾ ਸ਼ਰਾਬ ਪੀ ਰਿਹਾ ਤੇ ਹੁੱਕੇ ਦੇ ਗੁੜ ਗੁੜ ਕਰਦਾ ਸੀ, ਤੇ ਨਾਲ ਸਾਰੰਗ ਰਾਗ, ਇਹ ਦੁਪਹਿਰ ਦਾ ਰਾਗ ਹੈ, 12 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਸਾਰੰਗ ਰਾਗ ਦਾ ਟਾਈਮ, 12 ਤੋਂ ਲੈ ਕੇ 2:30-3 ਵਜੇ ਤੱਕ ਚੱਲਦਾ। ਮੱਸੇ ਸਾਰੰਗ ਰਾਗ ਵਜਵਾਇਆ, ਉਹਨੇ ਸਾਰੰਗ ਰਾਗ ਸਰੰਗੀ ਵਾਲੇ ਤੋਂ ਤੇ ਤਬਲੇ ਵਾਲੇ ਤੋਂ ਉਹ ਸੁਣਿਆ। ਹਾਂਜੀ,
ਵਿੱਚ ਮਲਾਰ ਹੈ ਰਾਗ ਅਲਾਇਆ,
ਤੇ ਮਲਾਰ ਰਾਗ ਵੀ ਸੁਣਿਆ, ਕਿਉਂਕਿ ਮਲਾਰ ਜਿਹੜਾ ਹੈ ਉਹ ਸਾਵਣ ਭਾਦਰੋਂ ਚ ਪੂਰਾ ਉਹਦਾ ਬਹਾਰ ਹੁੰਦੀ ਹੈ। ਮਲਾਰ ਰਾਗ ਸਾਵਣ ਭਾਦਰੋਂ 24 ਘੰਟੇ ਗਾਇਆ ਜਾ ਸਕਦਾ, ਜਿਵੇਂ ਬਸੰਤ ਰਾਗ ਬਸੰਤ ਰੁੱਤ ਵਿੱਚ 24 ਘੰਟੇ ਗਾਇਆ ਜਾਂਦਾ, ਮਲਾਰ ਰਾਗ ਸਾਵਣ ਭਾਦਰੋਂ 24 ਘੰਟੇ ਗਾਇਆ ਜਾਂਦਾ। ਵਿੱਚੇ ਮਲਾਰ ਤੇ ਵਿੱਚੇ ਸਾਰੰਗ ਦੀਆਂ ਸੁਰਾਂ ਲਾ ਲਾ ਕੇ ਗਵਈਏ ਗੀਤ ਗਾ ਰਹੇ ਸਨ।
ਦੋਹਰਾ ਕੋ ਸੁੱਤੋ ਕੋ ਜਾਗਤੋ, ਕਿਨੈ ਨਾ ਲਖਿਓ ਭੇਦ।
ਕੋਈ ਸੁੱਤਾ ਸੀ ਕੋਈ ਜਾਗਦਾ ਸੀ, ਪਰ ਕਿਸੇ ਨੂੰ ਇਸ ਗੱਲ ਦਾ ਭੇਦ ਨਹੀਂ ਸੀ ਵੀ ਕੀ ਭਾਣਾ ਵਰਤਣ ਲੱਗਾ ਹੈ।
ਦਰਵਾਜੇ ਦਰਸ਼ਨੀ ਜਾ ਟੁਕੇ, ਉਤਰੇ ਤਹ ਬਿਨ ਖੇਦ।
ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਦਰਸ਼ਨੀ ਦਰਵਾਜਾ ਹੈ, ਜਿਹਨੂੰ ਆਪਾਂ ਦਰਸ਼ਨੀ ਡਿਊਟੀ ਕਹਿੰਦੇ ਹਾਂ, ਜਿੱਥੇ ਭਾਈ ਸਾਹਲੋ ਜੀ ਦੀ ਬੇਰੀ ਪੁਰਾਤਨ ਲਾਚੀ ਬੇਰੀ ਹੈ, ਉਹਦੇ ਨੇੜੇ ਜਾ ਪਹੁੰਚੇ ਫਟਾਫਟ ਸਿੰਘ।
ਜਾਉ ਪਈ ਦੋਈ ਵੱਲ ਦੋਏ ਘੋੜੇ ਲਾਏ,
ਤੇ ਦੋਵੇਂ ਘੋੜੇ ਫਟਾਫਟ ਉੱਥੇ ਲਾਚੀ ਬੇਰੀ ਨਾਲ ਬੰਨ ਦਿੱਤੇ।
ਦੋਵੇਂ ਬਰਛੇ ਤਹਾਂ ਛੁਪਾਏ,
ਬੇਰੀ ਦੇ ਝਾੜ ਦੇ ਵਿੱਚ ਫਟਾਫਟ ਆਪਣੇ ਬਰਛੇ ਵੀ ਛੁਪਾ ਦਿੱਤੇ। ਦੋਵੇਂ ਬਰਛੇ ਤਹਾਂ ਛੁਪਾਏ, ਬਰਛੇ ਉੱਥੇ ਫਟਾਫਟ ਗੁਪਤ ਕਰ ਦਿੱਤੇ।
ਬਲਗਨ ਮਹਿ ਤਲਵਾਰ ਲੁਕੋਈ,
ਤਲਵਾਰਾਂ ਪਹਿਲਾਂ ਹੀ ਕੁੜਤਿਆਂ ਦੇ ਥੱਲੇ ਕਰ ਲਈਆਂ ਸੀ, ਵੀ ਉੱਪਰ ਲੰਮੇ ਲੰਮੇ ਪੋ ਨੰਬਰਦਾਰਾਂ ਵਾਲੇ ਧੋਤੀ ਵਾਲਾ ਤੇ ਉੱਪਰ ਲੰਮਾ ਕੁੜਤਾ ਹੁੰਦਾ ਨਾ, ਜਿਵੇਂ ਪੰਜਾਬ ਚ ਆਮ ਲੋਕ ਜਟਕੇ ਪਾਉਂਦੇ ਆ, ਮੁਸਲਮਾਨ ਕੁੜਤਾ ਲੰਮਾ ਪਾਉਂਦੇ ਥੱਲੇ ਧੋਤੀ ਬੰਨਦੇ ਸੀ ਤੇ ਬਾਹਾਂ ਖੁੱਲੀਆਂ ਖੁੱਲੀਆਂ ਹੁੰਦੀਆਂ ਸੀ, ਉਹਦੇ ਵਿੱਚ ਤਲਵਾਰ ਸੌਖੀ ਲੁਕ ਜਾਂਦੀ ਹੈ। ਤਲਵਾਰ ਜਿਹੜੀ ਹੈ ਉਹ ਥੱਲੇ ਲੁਕਾ ਲਈ ਦੋਵਾਂ ਨੇ ਤਲਵਾਰਾਂ, ਤੇ ਪੱਗਾਂ ਜਿਹੜੀਆਂ ਸਿੱਧੀਆਂ ਜਿਹੀਆਂ ਬੰਨ ਲਈਆਂ ਜੱਟਾਂ ਵਾਲੀਆਂ ਸ਼ਮਲੇ ਜੇ ਛੱਡ ਕੇ, ਤੇ ਏਦਾਂ ਬਰਛੇ ਫਟਾਫਟ ਉੱਥੇ ਲੁਕਾ ਕੇ ਤੇ ਤੁਰ ਪਏ।
ਜਿਮ ਕਰ ਨਾਹੀਂ ਟੋਕੇ ਕੋਈ,
ਕੋਈ ਟੋਕੇ ਨਾ ਵੀ ਸ਼ਸਤਰ ਕਿਉਂ ਲੈ ਚੱਲੇ ਹੋ ਅੰਦਰ, ਫੌਜ ਨੇ ਸ਼ਸਤਰਾਂ ਵਾਲਿਆਂ ਨੂੰ ਤਾਂ ਅੰਦਰ ਜਾਣ ਨਹੀਂ ਦੇਣਾ, ਸ਼ਸਤਰ ਗੁਪਤ ਕਰ ਲਏ। ਤੇ ਭਾਈ ਮਹਤਾਬ ਸਿੰਘ ਤੇ ਸੁਖਾ ਸਿੰਘ ਜਦੋਂ ਡਿਊਟੀ ਤੇ ਪਹੁੰਚੇ ਨਾ, ਉਹ ਪਹਿਰੇਦਾਰ ਨੇ ਇਹ ਖੜਾ ਸੀਗਾ, ਉਹ ਕਹਿੰਦਾ ਕਿੱਥੋਂ ਆਏ ਹੋ ਨੰਬਰਦਾਰੋ? ਕਹਿੰਦੇ ਜੀ ਪੱਟੀ ਤੋਂ ਆਏ ਆ। ਕਹਿੰਦੇ ਕੀ ਕੰਮ ਹੈ? ਉਹ ਠੀਕਰੀਆਂ ਦੇ ਥੈਲੇ ਭਰ ਕੇ ਰੱਖੇ ਸੀ ਮੋਢਿਆਂ ਦੇ ਉੱਤੇ। ਕਹਿੰਦੇ ਇਹ ਨਾ ਸਾਡਾ ਚੌਧਰੀ ਸਾਹਿਬ ਹੋਰਾਂ ਦਾ ਬੜਾ ਹਿਸਾਬ ਕਿਤਾਬ ਲੰਮਾ ਚੌੜਾ ਰਹਿੰਦਾ ਕਈ ਮਹੀਨਿਆਂ ਦਾ, ਉਹਦਾ ਕਰਜ਼ਾ ਲਾਣ ਆਏ ਆ, ਉਹਦਾ ਟੈਕਸ ਤਾਰਨ ਆਏ ਆ, ਮਾਮਲਾ ਤਾਰਨ ਆਏ ਆ, ਉਹ ਪਹਿਰੇਦਾਰਾਂ ਨੂੰ ਹੁੰਦਾ ਵੀ ਆਉਂਦਾ ਜਾਂਦਾ ਕੋਈ, ਉਹਨਾਂ ਦਾ ਵੀ ਮੂੰਹ ਮਿੱਠਾ ਕਰਾ ਜਾਂਦਾ, ਕਹਿੰਦੇ ਮੇਰਾ ਵੀ ਕੋਈ ਮੂੰਹ ਮਿੱਠਾ ਕਰਾਓਗੇ, ਕਹਿੰਦੇ ਪਹਿਲਾਂ ਚੌਧਰੀ ਸਾਹਿਬ ਨੂੰ ਖੁਸ਼ ਕਰ ਲਈਏ, ਆਉਂਦਿਆਂ ਤੇਰਾ ਵੀ ਨਿਹਾਲ ਕਰ ਦਿਆਂਗੇ। ਉਹਨੇ ਤੋਰ ਦਿੱਤਾ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪੁਲ ਤੇ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਤੁਰੇ ਜਾ ਰਹੇ। ਹਾਂਜੀ,
ਕੋ ਜਾਣੈ ਕੋ ਆਏ ਸਿਪਾਹੀ,
ਕੀ ਜਾਣੇ ਕੌਣ ਆ ਰਹੇ ਨੇ ਕਿ ਮੌਤ ਆ ਰਹੀ ਹੈ।
ਮਾਲ ਲਿਆਏ ਕਰ ਉਗਰਾਹੀ,
ਉਹ ਤੇ ਸਮਝਦੇ ਵੀ ਤੇ ਮਾਮਲਾ ਲੈ ਕੇ ਆਏ, ਉਗਰਾਹੀ ਕਰਕੇ ਚੰਗਾ ਮਾਲ ਆਇਆ, ਸੋਨੇ ਦੀਆਂ ਮੋਹਰਾਂ ਆਈਆਂ ਨੇ।
ਕਿਸ ਬਾਜੈ ਕਿਸ ਗਾਜੈ ਪਰੇ,
ਅੰਦਰ ਵਾਜੇ ਗਾਜੇ ਚੱਲ ਰਹੇ ਸੀ, ਸਾਰੰਗੀ ਚੱਲ ਰਹੀ ਸੀ, ਤਬਲਾ ਵੱਜ ਰਿਹਾ ਸੀ, ਤੇ ਭਾਈ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਇੱਕ ਬੜਾ ਸੋਹਣਾ ਰੂਪਕ ਅਲੰਕਾਰ ਬੰਨਿਆ। ਉਹ ਕਹਿੰਦੇ ਆ, ਕਹਿੰਦੇ ਡੂਬਿਓ ਡੂਬਿਓ ਤਬਲੇ ਕੇ ਤਾਨ ਨੇ ਬਤਾਇਓ ਹੈ। ਉਹ ਤਬਲਾ ਵੱਜ ਰਿਹਾ ਡੁੱਬ ਡੁੱਬ ਕਰਕੇ, ਕਹਿੰਦਾ ਡੁੱਬ ਗਏ ਡੁੱਬ ਗਏ ਡੁੱਬ ਗਏ। ਤੇ ਸਾਰੀ ਸਾਰੀ ਕਹਿੰਦੀ ਕੌਣ 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 ਡੁੱਬੇ। ਉਹ ਜਿਹੜੀ ਨੱਚਣ ਵਾਲੀ ਕਹਿੰਦੀ ਏਦਾਂ ਹੱਥ ਕਰ ਕਰਕੇ, ਕਹਿੰਦੀ ਆਹ ਡੁੱਬੇ। ਭਾਈ ਸਾਹਿਬ ਗਿਆਨ ਸਿੰਘ ਲਿਖਦੇ ਆ, ਕਹਿੰਦੇ ਕੁਦਰਤ ਬੋਲ ਰਹੀ ਸੀ ਉੱਥੇ, ਤਬਲਾ ਤੇ ਕਹਿੰਦਾ ਡੁੱਬ ਗਏ ਡੁੱਬ ਗਏ ਡੁੱਬ ਗਏ। ਉਧਰੋਂ ਸਿੰਘ ਤੁਰੇ ਆਉਂਦੇ ਆ, ਸਾਰੰਗੀ ਕਹਿੰਦੀ ਕੌਣ ਕੌਣ ਕੌਣ, ਤੇ ਉਹ ਵੇਸ਼ਵਾ ਨੱਚਦੀ ਹੋਈ ਜਿਹੜੀ ਉਹ ਏਦਾਂ ਹੱਥ ਕਰਦੀ ਹੈ ਨਾ, ਉਹ ਕਹਿੰਦੀ ਆ ਡੁੱਬਣਗੇ ਸਾਰੇ, ਮੱਸੇ ਵੱਲ ਹੱਥ ਕਰਦੀ ਹੈ। ਇੰਨੇ ਨੂੰ ਭਾਈ ਸਾਹਿਬ ਮਹਤਾਬ ਸਿੰਘ ਤੇ ਸੁਖਾ ਸਿੰਘ ਸ੍ਰੀ ਦਰਬਾਰ ਸਾਹਿਬ ਦੀ ਸਰਦਲ ਦੇ ਉੱਤੇ ਪਹੁੰਚ ਗਏ। ਹਾਂਜੀ,
ਔਰ ਦੇਖਾ ਹੈ ਬਹੁ ਨਟਨੀ ਖਰੇ,
ਅੱਗੇ ਉਸ ਵੇਸ਼ਿਆ ਦੇ ਨਾਚ ਵਿਚ ਤੇ ਸ਼ਰਾਬ ਦੇ ਨਸ਼ੇ ਚ ਸਾਰੇ ਮਸਤ ਹੋਏ ਪਏ ਸੀਗੇ, ਕਿਸੇ ਨੂੰ ਕੀ ਪਤਾ ਸੀ ਕੀ ਭਾਣਾ ਵਰਤਣ ਲੱਗਾ। ਆਉਂਦਿਆਂ ਭਾਈ ਸਾਹਿਬ ਮਹਤਾਬ ਸਿੰਘ ਤੇ ਸੁਖਾ ਸਿੰਘ ਨੇ ਏਦਾਂ ਜਦੋਂ ਸਿਰ ਏਦਾਂ ਕੀਤਾ ਨਾ, ਮੱਸੇ ਨੇ ਸਮਝਿਆ ਵੀ ਸ਼ਾਇਦ ਮੈਨੂੰ ਸਲਾਮ ਕਰ ਰਹੇ ਨੇ, ਉਹ ਤਾਂ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਨਮਸਕਾਰ ਕਰ ਰਹੇ ਸੀ, ਪਰ ਮੱਸੇ ਨੇ ਸੋਚਿਆ ਵੀ ਨੰਬੜਦਾਰ ਚੌਧਰੀ ਨੂੰ ਮੱਥਾ ਟੇਕ ਰਹੇ, ਮੈਨੂੰ ਟੇਕ ਰਹੇ ਆ। ਹਾਂਜੀ,
ਸਿੰਘਣ ਕੋ ਤਹ ਲੱਗ ਗਏ ਦਾਵ,
ਸਿੰਘ ਅੰਦਰ ਜਾ ਪਹੁੰਚੇ, ਦਾਅ ਲੱਗ ਗਿਆ। ਮੱਸਾ ਰੰਗੜ ਬੋਲਿਆ, ਹਾਂ ਵੀ ਕੌਣ? ਕਹਿੰਦਾ ਜੀ ਪੱਟੀ ਦੇ ਨੰਬਰਦਾਰ ਆ ਜੀ। ਮਹਤਾਬ ਸਿੰਘ ਕਹਿੰਦਾ ਕੀ ਲਿਆਏ ਹੋ? ਮਹਾਰਾਜ ਬੜੇ ਚਿਰਾਂ ਦਾ ਮਾਮਲਾ ਰਹਿੰਦਾ ਸੀ, ਉਹ ਲੈ ਕੇ ਆਏ ਇਕੱਠਾ ਕਰਕੇ, ਤੇ ਸਰਾਣੇ ਵਾਲੇ ਪਾਸੇ ਸੁੱਟਿਆ ਜਾਣ ਕੇ। ਮਹਤਾਬ ਸਿੰਘ ਤੇ ਸਰਾਣੇ ਵਾਲੇ ਪਾਸੇ ਜਦੋਂ ਸੁੱਟਿਆ ਨਾ, ਤੇ ਕਿੰਨਾ ਕੁ ਲੈ ਕੇ ਆਏ ਹੋ? ਕਹਿੰਦੇ ਜਨਾਬ ਆਪ ਹੀ ਵੇਖ ਲਓ। ਅੱਗੇ ਹੋਇਆ ਸ਼ਰਾਬ ਦਾ ਨਸ਼ਾ ਬਹੁਤਾ ਦਿਮਾਗ ਤੇ ਚੜਿਆ ਸੀ, ਪਤਾ ਨੀ ਕਿੰਨੀ ਕੁ ਪੀਤੀ ਹੋਈ ਸੀ, ਉੱਤੇ ਹੁੱਕਾ ਪੀਤਾ ਸੀਗਾ, ਤੇ ਏਦਾਂ ਕਰਕੇ ਜਦੋਂ ਸੱਜਾ ਹੱਥ ਉਹ ਥੱਲਿਓ ਚੁੱਕਣ ਲੱਗਾ ਨਾ, ਆਹ ਪਾਸਾ ਖਾਲੀ ਹੋ ਗਿਆ। ਭਾਈ ਸਾਹਿਬ ਮਹਤਾਬ ਸਿੰਘ ਜੀ ਨੇ ਇੱਥੋਂ ਹੀ, ਸ੍ਰੀ ਸਾਹਿਬ ਤੁਸੀਂ ਦੇਖਿਆ ਹੋਣਾ ਕਈ ਨਿਹੰਗ ਸਿੰਘ ਏਦਾਂ ਪੁੱਠੀ ਪਾਉਂਦੇ ਆ, ਉਹ ਪੁੱਠੀ ਨੀ ਹੁੰਦੀ ਅਸਲ ਸਿੱਧੀ ਹੁੰਦੀ ਹੈ, ਉਹ ਕਿਉਂ ਹੁੰਦੀ ਹੈ? ਉਹ ਸਿੱਧੀ ਏਦਾਂ ਹੀ ਆਉਂਦੀ ਹੈ, ਕੱਢ ਕੇ ਏਦਾਂ ਕਰਕੇ ਫਿਰ ਏਦਾਂ ਮਾਰਨ ਟਾਈਮ ਲੱਗਦਾ, ਏਦਾਂ ਪਾਈ ਹੋਈ ਸੀ ਕੁੜਤੇ ਦੇ ਥੱਲਿਓ, ਏਦਾਂ ਸਿੱਧੀ ਝਾੜ ਦਿੱਤੀ ਸਿਰ ਦੇ ਉੱਤੇ। ਹਾਂਜੀ,
ਸਿੰਘਣ ਸ਼ਤਾਬੀ ਚੱਕਿਓ ਪਾਵ,
ਸਿੰਘਾਂ ਨੇ ਫੁਰਤੀ ਨਾਲ ਪੈਰ ਚੁੱਕਿਆ ਜਾ ਕੇ,
ਸਤਿਗੁਰ ਆਪਣੋ ਕਾਜ ਸਵਾਰੇ,
ਆਹਾ ਕਹਿੰਦੇ ਸਤਿਗੁਰਾਂ ਨੇ ਆਪਣੇ ਕੰਮ ਆਪ ਹੀ ਸਵਾਰ ਦਿੱਤੇ।
ਹੋਏ ਕਰ ਦੇਨੇ ਦਿਸ਼ਟ ਅੰਧਾਰੇ,
ਅੰਨੇ ਹੀ ਕਰ ਦਿੱਤੇ ਤੁਰਕ, ਪਤਾ ਹੀ ਨਹੀਂ ਲੱਗਾ ਵੀ ਮੌਤ ਬੂਹੇ ਤੇ ਆ ਗਈ ਹੈ।
ਦੋਹਰਾ ਦੋ ਸਿੰਘ ਤਹ ਜਾ ਪੁੱਜੇ, ਜਹ ਬਾਜੈ ਮਿਰਦੰਗ,
ਜਿੱਥੇ ਮਿਰਦੰਗ ਤਬਲਾ ਸਾਰੰਗੀ ਵੱਜ ਰਹੀ ਸੀ, ਨਾਚ ਗਾਣਾ ਹੋ ਰਿਹਾ ਸੀ, ਉੱਥੇ ਪਹੁੰਚ ਗਏ।
ਕੱਢ ਸਿਰੋਹੀ ਸਿਰ ਦਈ, ਮੱਸੇ ਕੋ ਨਿਰਸੰਗ,
ਸਰੋ ਦੇਸ਼ ਦੀ ਬਣੀ ਫੁਲਾਦੀ ਸਰੋਹੀ ਤਲਵਾਰ ਭਾਈ ਮਹਤਾਬ ਸਿੰਘ ਨੇ ਇਸ ਤਰ੍ਹਾਂ ਹੀ ਝਾੜ ਦਿੱਤੀ ਮੱਸੇ ਦੇ ਸਿਰ ਦੇ ਉੱਤੇ।
ਕਿਉਂ ਭਾਈ ਮੱਸੇ ਕੋ ਇਮ ਸੀਸ ਉਤਾਰਿਓ,
ਵਾਰ ਐਸਾ ਭਰਵਾਂ ਕੀਤਾ ਮੱਸੇ ਦਾ ਸਿਰ ਉਹ ਲਾ ਸੁੱਟਿਆ।
ਬੋਲੇ ਸੋ ਨਿਹਾਲ, ਜਾਣ ਕਰ ਬੇਲੋ ਕਦੂਆ ਟਾਰਿਓ,
ਜਿਵੇਂ ਵੱਡਾ ਸਾਰਾ ਕੱਦੂ ਬੇਲ ਨਾਲ ਤੋੜ ਕੇ ਸੁੱਟ ਦਈਦਾ ਨਾ, ਏਦਾਂ ਦਵਾਣੇ ਵਰਗਾ ਸਿਰ ਲਾ ਕੇ ਮਾਰਿਆ ਪਰੇ।
ਉਤੋਂ ਜੋ ਜੇਵਰ ਤਾ ਕੇ ਦਵਾਰੇ,
ਜਿੰਨੇ ਕੁ ਉਹਨੇ ਸੋਨੇ ਦੇ ਗਹਿਣੇ ਪਾਏ ਹੋਏ ਸੀ, ਬੜੇ ਮਕਸਰ ਬੜਾ ਤਗੜਾ ਚੌਧਰੀ ਸੀਗਾ, ਕਿਲੋ ਦੇ ਉਹਨੇ ਸੋਨਾ ਹੀ ਗਲ ਚ ਪਾਇਆ ਹੋਇਆ ਸੀਗਾ, ਭਾਈ ਸੁਖਾ ਸਿੰਘ ਨੇ ਸੋਨਾ ਲਾ ਲਿਆ ਸਾਰਾ।
ਦੂਜੇ ਸਿੰਘ ਸੋ ਲਿਓ ਉਤਾਰੇ,
ਫਟਾਫਟ ਸੋਨਾ ਲਾ ਕੇ ਤਲਵਾਰ ਉਹਨੇ ਵੀ ਥੱਲਿਓ ਕੱਢ ਲਈ।
ਲਾਓ ਲਾਓ ਸ਼ੋਰ ਭਇਓ ਅਤ ਭਾਰੀ,
ਜਿਹੜੇ ਪੰਜ ਚਾਰ ਉੱਥੇ ਨੇੜੇ ਬੈਠੇ ਝਟਕ ਦਿੱਤੇ, ਤੇ ਬਾਕੀ ਜਿਹੜੇ ਖੂਹ ਸਰੋਵਰ ਛਾਲਾਂ ਮਾਰ ਕੇ ਭੱਜ ਗਏ।
ਫਿਰ ਘੋੜਨ ਚੜ ਕਰੀ ਸਵਾਰੀ,
ਤੇ ਸਿਰ ਲੈ ਕੇ ਮੱਸੇ ਦਾ ਜਦੋਂ ਬਾਹਰ ਨੂੰ ਦੌੜੇ ਨਾ, ਤੇ ਉਹ ਜਿਹੜਾ ਪਹਿਰੇਦਾਰ ਖੜਾ ਸੀ ਉਹਨੇ ਆਖਿਆ ਇਹ ਕੀ ਹੋ ਗਿਆ, ਇਹ ਤਾਂ ਕੁਝ ਹੋਰ ਹੀ ਗੱਲ ਹੈ। ਉਹ ਦੌੜਨ ਲੱਗਾ ਤੇ ਭਾਈ ਮਹਤਾਬ ਸਿੰਘ ਕਹਿੰਦੇ ਲੈ ਜਾ ਹਿੱਸਾ ਤੂੰ ਵੀ। ਕਹਿੰਦਾ ਜੀ ਸਾਰਾ ਚੌਧਰੀ ਨੂੰ ਦੇ ਦਿਓ, ਮੇਰਾ ਕਿ ਮੈਨੂੰ ਕੋਈ ਨੀ ਕਹਿੰਦਾ। ਤੇ ਮਾਰ ਕੇ ਸ਼ਾਲ ਸਿੰਘ ਘੋੜਿਆਂ ਦੇ ਸਵਾਰ ਹੋ ਗਏ,
600 ਘੋੜੇ ਰਲ ਗਏ ਝੱਲ,
ਘੋੜੇ ਛੇੜ ਕੇ ਸਿੰਘ ਜੰਗਲ ਚ ਚਲੇ ਗਏ।
ਇਸ ਵਿਦ ਭਈ ਮੱਸੇ ਕੀ ਗੱਲ,
ਮੱਸੇ ਦੀ ਗੱਲ ਹੋਈ, ਮੱਸਾ ਏਦਾਂ ਮਾਰਿਆ ਸਿੰਘਾਂ ਨੇ।
ਇਤਕ ਦੇਰ ਕਰ ਰੌਲਾ ਭਇਓ,
ਜਦੋਂ ਤੱਕ ਘੰਟਾ ਲੰਘ ਗਿਆ ਤੇ ਫੇਰ ਸੋਚੀ ਜੀ ਆਈ ਵੀ ਕੀ ਭਾਣਾ ਵਰਤ ਗਿਆ, ਪਹਿਲਾਂ ਤੇ ਪਤਾ ਹੀ ਨਾ ਲੱਗਾ, ਕਈ ਤੇ ਡਰ ਦੇ ਮਾਰੇ ਉਦਾਂ ਹੀ ਹੌਲ ਕੇ ਡਿੱਗੇ ਪਏ ਰਹੇ ਤੇ ਕਈ ਬਹੁਤੇ ਦੇ ਝੜਕ ਦਿੱਤੇ, 7-8 ਬੰਦੇ ਦਾ ਉਸੇ ਪਾਰ ਬੁਲਾ ਦਿੱਤੇ। ਉਹ ਵੇਸ਼ਵਾ ਵੀ ਝੜਕ ਦਿੱਤੀ, ਜਿਹੜੇ ਉਹ ਦੂਜੇ ਤੀਜੇ ਸਾਰੰਗੀ ਸੁਰੰਗੀ ਵਾਲੇ ਉਹ ਵੀ ਪਾਰ ਗਏ, ਜਿਹੜੇ ਕੋਈ ਬਚ ਗਏ ਉਹਨਾਂ ਦੀ ਉਂਝ ਹੋਸ਼ ਮਾਰੀ ਗਈ ਵੀ ਬਣ ਕੀ ਗਿਆ, ਪਤਾ ਹੀ ਨੀ ਲੱਗਾ ਵੀ ਕੀ ਹੋਇਆ, ਕਿੱਥੋਂ ਆਏ ਫਰੇਸ਼ ਦੇ ਅਸਮਾਨ ਤੋਂ ਤੇ ਕਿਵੇਂ ਲੈ ਕੇ ਨਿਕਲ ਵੀ ਗਏ। ਅੱਧੇ ਕੁ ਘੰਟੇ ਬਾਅਦ ਹਾਹਾਕਾਰ ਦੀ ਮਚ ਗਈ,
ਸਿਖਰ ਦੁਪਹਿਰੇ ਸੁਣਤ ਕਿਛ ਦਇਓ,
ਬੇਗਮ ਮੱਸੇ ਦੀ ਰੌਲਾ ਪਾਉਂਦੀ ਹੋਈ ਆਈ, ਰੋਣ ਪਿੱਟਣ ਲੱਗ ਪਈ।
ਜੇ ਪਹਿਲੋਂ ਕਿਨ ਕਾਠੀ ਨਾ ਪਾਈ,
ਕਿਉਂਕਿ ਉਹ ਤਾਂ ਵਿਚਾਰੇ ਬੜੇ ਆਰਾਮ ਨਾਲ ਹੁੱਕੇ ਆ ਕੇ ਪੀ ਕੇ ਪਏ ਸੀ, ਘੋੜਿਆਂ ਦੇ ਕਾਠੀ ਕਿਸੇ ਨੇ ਪਾਈ ਨਹੀਂ ਸੀ, ਉਹਨਾਂ ਨੂੰ ਕੀ ਪਤਾ ਸੀ ਵੀ ਦੁਪਹਿਰ ਨੂੰ ਕੰਮ ਹੋਣਾ ਤੇ ਸਾਨੂੰ ਕਾਠੀਆਂ ਤੁਰਤ ਪਾਣੀਆਂ ਪੈਣੀਆਂ। ਹੁਣ ਘੋੜੇ ਦੇ ਕਾਠੀ ਪਾਉਂਦੇ 5-7 ਮਿੰਟ ਤਾਂ ਲੱਗਦੇ ਹੀ ਹੈ ਨਾ, ਭਾਵੇਂ ਕਿੰਨਾ ਫੁਰਤੀਲਾ ਹੋਵੇ ਬੰਦਾ, ਘੋੜਾ ਖੋਲਣਾ, ਉਹਨੂੰ ਕੱਸਣਾ, ਬੰਨਣਾ, ਕਰਦੇ ਕਰਦੇ 5-7 ਮਿੰਟ 10 ਮਿੰਟ ਮੂਲ ਹੀ ਲੱਗ ਜਾਂਦੇ ਆ। ਤੇ ਉਹ ਇੱਕ ਦੂਜੀ ਨੂੰ ਆਵਾਜ਼ਾਂ ਮਾਰਦੇ ਮਾਰਦੇ ਤਿਆਰ ਹੋ ਜਾਓ, ਤਿਆਰ ਹੋ ਜਾਓ, ਤਿਆਰ ਹੋ ਜਾਓ, ਘੰਟਾ 1.25 ਘੰਟਾ ਲੰਘ ਜਾਂਦਾ। ਇੰਨੇ ਨੂੰ ਸਿੰਘ ਪਤਾ ਨੀ ਕਿੱਥੇ ਦੀ ਕਿੱਥੇ ਪਹੁੰਚ ਗਏ। ਹਾਂਜੀ,
ਹੁਣ ਮਨ ਚਿੰਤਾ ਥੀ ਨਹੀਂ ਕਾਈ,
ਉਹਨਾਂ ਨੂੰ ਕੀ ਚਿੰਤਾ ਸੀ ਵੀ ਸਾਡੇ ਨਾਲ ਏਦਾਂ ਭਾਣਾ ਵਰਤੇਗਾ, ਉਹਨਾਂ ਨੂੰ ਕੋਈ ਚਿੱਤ ਚੇਤਾ ਵੀ ਨਹੀਂ ਸੀਗਾ।
ਰਹਿਤ ਹੋਤੀ ਤੇ ਬਹੁਤੀ ਫੌਜ,
ਉਸ ਵੇਲੇ ਖਾਲਸਾ ਜੀ ਤੁਰਕਾਂ ਦੀ ਜਿਹੜੀ ਫੌਜ ਸੀਗੀ ਉੱਥੇ ਰਹਿੰਦੀ ਬਹੁਤ ਸਾਰੀ,
ਰਹੇ ਬਹੁਤ ਗਾਫਲ ਕਰ ਮੌਜ,
ਉਹ ਸ਼ਰਾਬਾਂ ਕਬਾਬਾਂ ਚ ਗਫਲ ਹੋਏ ਪਏ ਸੀ, ਉਹਨਾਂ ਨੂੰ ਇਹ ਸੀ ਵੀ ਸਿੰਘ ਤਾਂ ਮਰ ਮੁੱਕ ਗਏ, ਹੁਣ ਕਿਹਨੇ ਸਾਨੂੰ ਆ ਕੇ ਕੁਝ ਕਹਿਣਾ ਹੈ। ਹਾਂਜੀ,
ਅਲਸਾਨੇ ਦੁਪਹਿਰੇ ਮਾਹੇ,
ਦੁਪਹਿਰ ਹੀ ਸੀ, ਗਰਮੀ ਸੀ, ਆਲਸ ਕਰਕੇ ਪਏ ਸੀ ਦਰਖਤਾਂ ਥੱਲੇ, ਕੋਈ ਕਿਤੇ ਕਮਰਿਆਂ ਵਿੱਚ, ਕੋਈ ਸ਼ਰਦ ਖਾਨਿਆਂ ਵਿੱਚ, ਜਿੱਥੇ ਕਿਸੇ ਨੂੰ ਥਾਂ ਮਿਲੀ ਸੁੱਤੇ ਪਏ ਸੀਗੇ।
ਨੀਂਦ ਦਬਾਏ ਫਿਰੇ ਕਹਾਂ ਹੈ,
ਨੀਂਦ ਦਬਾਏ ਫਿਰਦੇ ਸੀ, ਘੋੜੇ ਖੋਲਣ ਲੱਗਿਆ ਰੱਸੇ ਹੱਥ ਕੰਬਣ ਉਹਨਾਂ ਦੇ ਵੀ, ਹੁਣ ਕੀ ਬਣ ਗਿਆ ਸੀ, ਇੱਥੇ ਹੋ ਕੀ ਗਿਆ, ਘੋੜੇ ਖੋਲ ਕੇ ਜਾਣ ਕਿੱਧਰ ਇਹ ਵੀ ਪਤਾ ਨਹੀਂ ਹੈ।
ਦੋਹਰਾ ਕਾਠੀ ਪਾਏ ਹਥਿਆਰ ਲੈ, ਤਾਉ ਲਓ ਸਿੰਘ ਗਏ ਦੂਰ,
ਜਿੰਨੇ ਚਿਰ ਨੂੰ ਤੁਰਕਾਂ ਨੇ ਕਾਠੀਆਂ ਪਾਈਆਂ ਘੋੜੇ ਕੱਸੇ, ਉਨੇ ਚਿਰ ਨੂੰ ਸਿੱਖ ਪਤਾ ਨੀ ਕਿਤੇ ਨੀ ਕਿਤੇ ਦੂਰ ਜੰਗਲ ਨੂੰ ਚਲੇ ਗਏ।
ਮਾਰਿਓ ਸੁਣ ਫੌਜਦਾਰ ਕੋ, ਹਾਰੇ ਦੁਖੀ ਵਸੂਰ,
ਸਹਿਦਾਰ ਮਾਰਿਆ ਗਿਆ ਜਦ ਮੱਸਾ ਰੰਗੜ ਮੰਡਿਆਲੇ ਦਾ ਚੌਧਰੀ, ਸਾਰੇ ਪਾਸੇ ਪੰਜਾਬ ਚ ਹਾਹਾਕਾਰ ਮਚੀ। ਜਕਰੀਏ ਖਾਂ ਦੇ ਨਾਲ ਇਹ ਜਾ ਕੇ ਵੇ ਦੀ ਬੇਗਮ ਨੇ ਤੇ ਰੋਣਾ ਪਿੱਟਣਾ ਕੀਤਾ, ਇਹਦੀ ਲਾਸ਼ ਲੈ ਕੇ ਚੱਕ ਕੇ ਸਿਰ ਕੋਈ ਨੀ, ਕਹਿੰਦੇ ਸਾਡੇ ਕਾਤਲ ਫੜਾਓ। ਤੇ ਫਿਰ ਜਕਰੀਏ ਨੇ ਹੋਰ ਸਖ਼ਤ ਦੌਰ ਕੀਤਾ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸੁਣਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ
ਦਇਆਲ ਲਾਲ,
ਨਾਥ ਨਾਥ ਸਖੇ
ਦੀਨ ਦਰਦ ਨਿਵਾਰ,
ਹੇ ਸਮਰਾਥ ਗਮ ਪੂਰਨ,
ਮੋਹੇ ਮਾਇਆ ਧਾਰ,
ਅੰਤ ਕੂਬ ਮਹਾ ਭਿਆਨ,
ਨਾਨਕ ਪਾਰ ਉਤਾਰ,
ਆਏ ਪ੍ਰਭ ਸਰਨਾਗਤੀ,
ਕਿਰਪਾ ਨਿਧ ਦਇਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਸ਼ਰਧਾ ਕਰ ਸੇਵ।